ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਥੰਮ ਅਗਾਰੀ ਬੈਠ ਕਰ ਸਤਿਗੁਰ ਲਾਏ ਦੀਵਾਨ ਆਏ ਰਬਾਬੀ ਢਿੱਗ ਥਿਰੇ ਕਰਿਓ ਸ਼ਬਦ ਕੋ ਗਾਨ ਥੰਮ ਅਗਾਰੀ ਬੈਠ ਕਰ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰੀਆ ਘਰ ਨੌ ਨਿਧਾਵੈ ਧਾਏ ਸਭ ਥਾਈ ਹੋਏ ਸਹਾਏ ਐਸੇ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧਰਮ ਰੱਖਿਅਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਹਾਜ਼ਰੀਆਂ ਭਰਨ ਦਾ ਸਤਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੀ ਰਸਨਾ ਤੋਂ ਗੁਰਬਾਣੀ ਦਾ ਬਹੁਤ ਹੀ ਮਨੋਹਰ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਇਹ ਮਨੁੱਖਾ ਜੀਵਨ ਦੀ ਦਾਤ ਸਾਨੂੰ ਕਿਸ ਵਾਸਤੇ ਪ੍ਰਾਪਤ ਹੋਈ ਹੈ? ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਆਪ ਗੁਰਬਾਣੀ ਅੰਦਰ ਇਹ ਉਪਦੇਸ਼ ਬਖਸ਼ਿਸ਼ ਕੀਤੇ ਹਨ। ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮਨੁੱਖਾ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਿਲੀ ਹੈ। ਇਸ ਦਾ ਮੁੱਖ ਪ੍ਰਯੋਜਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੈ। ਔਰ ਪ੍ਰਾਪਤੀ ਦੇ ਸਾਧਨ ਕੀ ਹਨ? ਪ੍ਰਾਪਤੀ ਦੇ ਸਾਧਨ ਸਤਸੰਗਤ ਦੇ ਵਿੱਚ ਆ ਕਰਕੇ ਇਕਾਗਰ ਚਿੱਤ ਬੈਠ ਕੇ ਗੁਰੂ ਕਾ ਜਸ ਸਰਵਣ ਕਰਨਾ, ਕੀਰਤਨ ਸੁਣਨਾ, ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਨੀ, ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਸਰਵਣ ਕੀਤੇ ਹੋਏ ਉਪਦੇਸ਼ਾਂ ਨੂੰ ਮੰਨਣਾ ਔਰ ਉਸ ਤੋਂ ਉਪਰੰਤ ਕਮਾਉਣਾ। ਕਮਾਉਂਦਿਆਂ ਕਮਾਉਂਦਿਆਂ ਫਿਰ ਕਿਤੇ ਜਾ ਕੇ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਪ੍ਰਾਪਤ ਹੁੰਦਾ ਹੈ। ਔਰ ਸਮਾਂ ਆਉਣ ਤੋਂ ਗੁਰਸਿੱਖੀ ਕਮਾ ਕੇ ਸੇਵਾ ਸਿਮਰਨ ਸਤਸੰਗਤ ਕਰਕੇ ਮਨੁੱਖਾ ਜੀਵਨ ਨੂੰ ਸਫਲ ਕਰਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੀ ਅਭੇਦਤਾ ਜਦੋਂ ਪ੍ਰਾਪਤ ਹੁੰਦੀ ਹੈ ਉਦੋਂ ਇਹ ਮਨੁੱਖਾ ਜੀਵਨ ਪੂਰਨ ਰੂਪ ਦੇ ਵਿੱਚ ਸਫਲ ਹੋ ਜਾਇਆ ਕਰਦਾ ਹੈ। ਆਓ ਸਾਧ ਸੰਗਤ ਜੀ, ਆਪ ਸਮੁੱਚੀਆਂ ਸੰਗਤਾਂ ਨੇ ਬਹੁਤ ਵੱਡੀ ਇਹ ਕਿਰਪਾ ਕੀਤੀ ਹੈ, ਪਰ ਉਪਕਾਰ ਕੀਤਾ ਹੈ। ਸਮੁੱਚੀਆਂ ਸੰਗਤਾਂ ਦੇ ਉਪਰਾਲੇ ਦੇ ਨਾਲ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਅਸਥਾਨ 'ਤੇ ਜਥੇ ਸੰਗਤ ਦੇ ਇਸ 9 ਫਰਵਰੀ ਤੱਕ ਦੇ ਕਥਾ ਦੇ ਸਮਾਗਮ ਰੱਖੇ ਗਏ ਹਨ, ਕਿਉਂਕਿ ਇਸ ਪਾਵਨ ਪਵਿੱਤਰ ਅਸਥਾਨ ਦੇ ਨਾਲ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਮਹਾਂਪੁਰਖ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਹਰ ਸਾਲ ਹੀ ਇਸ ਪਾਵਨ ਅਸਥਾਨ 'ਤੇ ਆ ਕੇ ਸੰਗਤਾਂ ਵਿੱਚ ਜੁੜ ਕਰਕੇ ਆਪ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾਉਂਦੇ ਰਹੇ, ਗੁਰਮਤਿ ਦਾ ਪ੍ਰਚਾਰ ਕਰਦੇ ਰਹੇ ਔਰ ਇੱਥੋਂ ਦੀਆਂ ਸੰਗਤਾਂ ਵੀ ਬੜੇ ਚਾਅ ਅਤੇ ਉਤਸ਼ਾਹ ਦੇ ਨਾਲ ਜਥੇ ਸੰਗਤ ਦੇ ਪ੍ਰੋਗਰਾਮ ਉਲੀਕਿਆ ਕਰਦੀਆਂ ਸਨ। ਉਸੇ ਲੜੀ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਨੇ, ਇਰਦ ਗਿਰਦ ਦੀਆਂ ਸੰਗਤਾਂ ਨੇ ਇਹ ਬਹੁਤ ਵੱਡਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਪਰਾਲਾ ਕੀਤਾ ਹੈ। ਉੱਥੇ ਖਾਲਸਾ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਮਾਗਮਾਂ ਨੂੰ ਵਿਸ਼ੇਸ਼ ਰੂਪ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਔਰ ਇਸ ਅਸਥਾਨ ਦੇ ਮੁੱਖ ਹੈੱਡ ਗ੍ਰੰਥੀ ਸਨਮਾਨਯੋਗ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਔਰ ਮੈਨੇਜਰ ਸਾਹਿਬ, ਸਾਰੇ ਹੀ ਪ੍ਰਬੰਧਕ ਸਿੰਘ, ਇੱਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ, ਸਾਰੇ ਸਟਾਫ ਵੱਲੋਂ ਵਿਸ਼ੇਸ਼ ਤੌਰ 'ਤੇ ਸਾਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸੋ ਮੈਂ ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕ ਸਿੰਘਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਆਓ ਸਾਧ ਸੰਗਤ ਜੀ, ਮਨ ਦੀ ਬਿਰਤੀ ਨੂੰ ਇਕਾਗਰ ਕਰੀਏ, ਸੁਰਤ ਨੂੰ ਜੋੜੀਏ। ਮੀਰੀ ਪੀਰੀ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਸੰਗਤਾਂ ਲੜੀਵਾਰ ਗੁਰ ਇਤਿਹਾਸ ਸਰਵਣ ਕਰਦੇ ਆ ਰਹੇ ਹੋ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪੰਚਮ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਸਾਏ ਹੋਏ ਮਹਾਨ ਨਗਰ, ਵਸਾਈ ਹੋਈ ਮਹਾਨ ਪਵਿੱਤਰ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਜੋ ਕਿ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਜਾਂਦਿਆਂ ਰਸਤੇ ਵਿੱਚ ਮੁੱਖ ਸੜਕ ਦੇ ਉੱਤੇ ਵਸਾਈ ਹੋਈ ਨਗਰੀ ਦੇ ਆਪਾਂ ਨੂੰ ਦਰਸ਼ਨ ਹੁੰਦੇ ਹੈ। ਇਸ ਧਰਤੀ 'ਤੇ ਸਤਿਗੁਰੂ ਜੀ ਨੇ ਧਰਮ ਦੇ ਯੁੱਧ ਕਰਨਾ ਕੀਤੇ ਹੈ ਔਰ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦਰਸ਼ਨ ਦੀਦਾਰ ਦੇ ਕੇ ਤਾਰ ਰਹੇ ਹਨ। ਅੱਜ ਦਾ ਜੋ ਪ੍ਰਸੰਗ ਚੱਲ ਰਿਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਅੱਜ ਪੰਚਮ ਪਾਤਸ਼ਾਹ ਜੀ ਦੇ ਸਜਾਏ ਹੋਏ ਔਰ ਸਥਾਪਨ ਕੀਤੇ ਹੋਏ ਅਸਥਾਨ ਗੁਰਦੁਆਰਾ ਸ੍ਰੀ ਥੰਮ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਹਨ। ਉਹ ਪ੍ਰਾਤਨ ਸਮਿਆਂ ਦੇ ਅੰਦਰ ਸਤਿਗੁਰੂ ਜੀ ਨੇ ਜਦੋਂ ਪੰਚਮ ਪਾਤਸ਼ਾਹ ਜੀ ਨੇ ਗੁਰ ਅਸਥਾਨ ਤਿਆਰ ਕੀਤੇ ਸਨ, ਬਹੁਤ ਸੁੰਦਰ ਇਸ ਇਮਾਰਤ ਦੀ ਤਿਆਰੀ ਕੀਤੀ ਗਈ ਔਰ ਇਸ ਇਮਾਰਤ ਦੀ ਛੱਤ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਸਤਿਗੁਰਾਂ ਨੇ ਬੜੀ ਪੁਖਤਾ ਔਰ ਬਹੁਤ ਹੀ ਸੁੰਦਰ ਟਾਹਲੀ ਦੀ ਲੱਕੜ ਦਾ ਥੰਮ ਤਿਆਰ ਕੀਤਾ ਗਿਆ ਔਰ ਉਸ ਥੰਮ ਦੇ ਆਸਰੇ ਸਾਰੀ ਛੱਤ ਨੂੰ ਸਤਿਗੁਰੂ ਜੀ ਨੇ ਆਪ ਟਿਕਾਉਣਾ ਕੀਤਾ ਸੀ ਔਰ ਇਸੇ ਕਰਕੇ ਉਸ ਅਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਥੰਮ ਸਾਹਿਬ ਸੁਭਾਏਮਾਨ ਹੈ। ਪਰ ਜਦੋਂ ਅਬਦਾਲੀ ਦੀਆਂ ਜ਼ਾਲਮ ਫੌਜਾਂ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਜੀ 'ਤੇ ਹਮਲੇ ਕੀਤੇ, ਗੁਰਧਾਮਾਂ 'ਤੇ ਹਮਲੇ ਕੀਤੇ, ਉਦੋਂ ਇਸ ਅਸਥਾਨ 'ਤੇ ਵੀ ਉਹਨਾਂ ਜ਼ਾਲਮਾਂ ਵੱਲੋਂ ਹਮਲਾ ਕਰਕੇ ਉਸ ਥੰਮ ਸਾਹਿਬ ਨੂੰ ਸਾੜ ਦਿੱਤਾ ਗਿਆ ਸੀ। ਗੁਰ ਅਸਥਾਨ ਦੀ ਬਹੁਤ ਵੱਡੀ ਬੇਅਦਬੀ ਕੀਤੀ ਗਈ ਸੀ। ਉਸ ਥੰਮ ਦੇ ਅਸੀਂ ਅੱਜ ਦਰਸ਼ਨ ਨਹੀਂ ਕਰ ਸਕਦੇ ਕਿਉਂਕਿ ਅਬਦਾਲੀ ਦੀਆਂ ਜ਼ਾਲਮ ਫੌਜਾਂ ਨੇ ਉਸ ਪਾਵਨ ਅਸਥਾਨ ਦੀ ਅਤੇ ਥੰਮ ਸਾਹਿਬ ਦੀ ਬੇਅਦਬੀ ਕੀਤੀ। ਪਰ ਸਤਿਗੁਰਾਂ ਦਾ ਉਹ ਅਸਥਾਨ ਅੱਜ ਵੀ ਉੱਥੇ ਹੀ ਸੁਭਾਏਮਾਨ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਹੁੰਦੇ ਹੈ, ਸੰਗਤਾਂ ਦੀਦਾਰ ਕਰਦੀਆਂ ਹਨ। ਇਸ ਲਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਅਸਥਾਨ 'ਤੇ ਆਏ ਹੈ ਔਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਥੰਮ ਸਾਹਿਬ ਜੀ ਦੇ ਅੱਗੇ ਸੱਜ ਕਰਕੇ ਦੀਵਾਨ ਸਜਾਉਣ ਦੀ ਆਗਿਆ ਕੀਤੀ ਹੈ ਔਰ ਸੰਗਤਾਂ ਨੇ ਦੀਵਾਨ ਦੀ ਤਿਆਰੀ ਕੀਤੀ ਹੈ। ਜਿਵੇਂ ਸਤਿਗੁਰੂ ਜੀ ਸੰਗਤਾਂ ਨੂੰ ਦੀਵਾਨ ਅੰਦਰ ਦਰਸ਼ਨ ਦੇ ਕੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਸੰਗਤਾਂ ਨੂੰ ਤਾਰ ਰਹੇ ਹਨ, ਇਹ ਸਾਰੇ ਪ੍ਰਸੰਗ ਹੀ ਬਹੁਤ ਸੁੰਦਰ ਅੱਗੇ ਆ ਰਹੇ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਥੰਮ ਅਗਾਰੀ ਬੈਠ ਕਰ।
ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਥੰਮ ਸਾਹਿਬ ਦੇ ਅੱਗੇ ਸੁਭਾਈ ਮਾਨ ਹੋਏ ਹੈ ਔਰ ਸੱਜ ਕਰਕੇ ਹਜ਼ੂਰ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ।
ਸਤਿਗੁਰ ਲਾਏ ਦੀਵਾਨ,
ਸਤਿਗੁਰਾਂ ਦੀ ਹਜ਼ੂਰੀ ਵਿੱਚ ਦੀਵਾਨ ਸੱਜ ਗਏ ਹੈ, ਦੀਵਾਨ ਲੱਗ ਗਏ ਹੈ, ਦੂਰੋਂ ਦੂਰੋਂ ਨੇੜਿਓਂ ਸਾਰੀਆਂ ਸੰਗਤਾਂ ਆ ਕੇ ਹਜ਼ੂਰ ਦੇ ਦਰਸ਼ਨ ਕਰ ਰਹੀਆਂ ਹਨ ਦੀਵਾਨ ਦੇ ਅੰਦਰ।
ਆਏ ਰਬਾਬੀ ਟਿਗ ਥਿਰੇ,
ਔਰ ਰਬਾਬੀ ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸੱਜ ਕਰਕੇ
ਕਰਿਓ ਸ਼ਬਦ ਕੋ ਗਾਨ,
ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕੀਤਾ। ਐਸਾ ਕੀਰਤਨ ਕਰ ਮਨ ਮੇਰੇ, ਇਹਾ ਉਹਾ ਜੋ ਕਾਮ ਤੇਰਾ, ਐਸਾ ਮਹਾਨ ਕੀਰਤਨ, ਕੀਰਤਨ ਨਿਰਮੋਲ ਕਹੀਰਾ, ਆਨੰਦ ਗੁਣੀ ਗਹੀਰਾ, ਐਸੇ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕੀਤਾ ਹੈ।
ਚੌਪਈ ਜਿਉਂ ਜਿਉਂ ਪੁਰਮ ਹੈ ਗੁਰ ਸੁਧ ਹੋਈ,
ਜਿਵੇਂ ਜਿਵੇਂ ਸ਼ਹਿਰ ਨਿਵਾਸੀਆਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਆਉਣ ਦੀ ਖਬਰ ਹੋਈ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹਿਰ ਦੇ ਅੰਦਰ ਆ ਕੇ ਚਰਨ ਪਾਏ ਹੈ, ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਨਿਵਾਜਿਆ ਹੈ, ਸੰਗਤਾਂ ਨੂੰ ਤਾਰਨ ਲਈ ਸਤਿਗੁਰੂ ਮਹਾਰਾਜ ਜੀ ਉਚੇਚੇ ਤੌਰ ਤੇ ਪਹੁੰਚੇ ਹੈ। ਇਹ ਸਾਰੀਆਂ ਖਬਰਾਂ ਸੰਗਤਾਂ ਨੂੰ ਮਿਲੀਆਂ ਕਿ ਸਤਿਗੁਰੂ ਜੀ ਥੰਮ ਸਾਹਿਬ ਅਸਥਾਨ ਤੇ ਦੀਵਾਨ ਵਿੱਚ ਦਰਸ਼ਨ ਦੇ ਰਹੇ ਹਨ। ਇਹ ਖਬਰ ਜਿਵੇਂ ਜਿਵੇਂ ਸੰਗਤਾਂ ਨੂੰ ਮਿਲੀ ਹੈ
ਤਿਉਂ ਤਿਉਂ ਚੱਲਿਓ ਆਏ ਸਭ ਕੋਈ,
ਤਿਵੇਂ ਤਿਵੇਂ ਹਰ ਕੋਈ ਚੱਲਿਆ ਹੈ, ਚੱਲ ਕੇ ਆਇਆ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ, ਆਪਣਾ ਜੀਵਨ ਸਫਲ ਕਰਨ ਵਾਸਤੇ, ਹਜ਼ੂਰ ਦੇ ਨੂਰੀ ਦਰਸ਼ਨਾਂ ਦੀ ਇੱਛਾ ਲੈ ਕੇ, ਨੂਰੀ ਦਰਸ਼ਨਾਂ ਦੇ ਪਿਆਸੇ ਭੋਰੇ ਰੂਪ ਗੁਰਸਿੱਖ ਸਤਿਗੁਰਾਂ ਦੇ ਦੀਦਾਰ ਵਾਸਤੇ ਚੱਲ ਕੇ ਆ ਰਹੇ ਹਨ। ਔਰ ਸਤਿਗੁਰੂ ਜੀ ਨੂੰ ਅੱਗੇ ਭੇਟਾਵਾਂ ਚਰਨਾਂ ਦੇ ਵਿੱਚ ਮੱਥਾ ਟੇਕ ਕੇ ਅਰਪਣ ਕਰਦੇ ਹੈ ਔਰ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਵਿੱਚ ਸਤਿਗੁਰਾਂ ਦੇ ਦਰ ਤੇ ਮਸਤਕ ਲਾ ਕੇ ਨਮਸਕਾਰਾਂ ਕਰਦੇ ਆ, ਮੱਥਾ ਟੇਕਦੇ ਹਨ।
ਦਰਸ਼ਨ ਕਰਹਿ ਮੋਦ ਉਪਜਾਵੇ,
ਔਰ ਜਿਹੜਾ ਜਿਹੜਾ ਵੀ ਗੁਰਸਿੱਖ ਮਾਈ ਭਾਈ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਦੇ ਹੈ, ਉਹਨਾਂ ਦੇ ਮਨ ਵਿੱਚ ਮੋਦ ਨਾਮ ਆਨੰਦ ਦਾ ਹੈ, ਆਨੰਦ ਪੈਦਾ ਹੋ ਜਾਂਦਾ, ਹਿਰਦੇ ਵਿੱਚ ਸ਼ਾਂਤੀ ਆ ਜਾਂਦੀ ਹੈ, ਹਿਰਦੇ ਵਿੱਚ ਠੰਡ ਵਰਤ ਜਾਂਦੀ ਹੈ ਔਰ ਹਿਰਦੇ ਵਿੱਚ ਸਤਿਗੁਰੂ ਜੀ ਦੇ ਦੀਦਾਰ ਕਰਨ ਦੇ ਨਾਲ ਆਨੰਦ ਪੈਦਾ ਹੋ ਜਾਂਦਾ ਹੈ।
ਕਿਰਪਾ ਦ੍ਰਿਸ਼ਟ ਤੇ ਦੇਖਣ ਕਰੇ,
ਔਰ ਸਤਿਗੁਰੂ ਜੀ ਐਡੇ ਵੱਡੇ ਦਿਆਲੂ ਮਹਾਨ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਜੀ ਹਨ, ਕਿਰਪਾ ਦੀ ਦ੍ਰਿਸ਼ਟੀ ਨਾਲ ਹਰ ਗੁਰਸਿੱਖ ਮਾਈ ਭਾਈ ਵੱਲ, ਸੰਗਤਾਂ ਵੱਲ ਸਤਿਗੁਰੂ ਜੀ ਦੀ ਕਿਰਪਾ ਦੀ ਦ੍ਰਿਸ਼ਟੀ ਦੀ ਤੱਕਣੀ ਨਾਲ ਵੇਖ ਕੇ ਉਹਨਾਂ ਨੂੰ ਨਦਰੋ ਨਦਰ ਨਿਹਾਲ ਕਰ ਦਿੰਦੇ ਹੈ। ਕਿਰਪਾ ਕਟਾਖ ਅਬ ਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਐਸੀ ਕਿਰਪਾ ਭਰੀ ਦ੍ਰਿਸ਼ਟੀ ਹੈ, ਅੰਮ੍ਰਿਤ ਭਰੀ ਦ੍ਰਿਸ਼ਟੀ ਹੈ, ਜਿਸ ਜਿਸ ਵੱਲ ਵੀ ਸਤਿਗੁਰੂ ਜੀ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਦੇ ਹੈ ਉਹਨਾਂ ਦੇ ਸਾਰੇ ਦੁੱਖਾਂ ਨੂੰ ਮੇਟ ਦਿੰਦੇ ਹੈ, ਦੁੱਖਾਂ ਦਾ ਨਾਸ਼ ਕਰ ਦਿੰਦੇ ਹਨ। ਐਸੀ ਬਖਸ਼ਿਸ਼ਾਂ ਭਰੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਵੇਖਦੇ ਤੱਕਦੇ ਹਨ, ਆਇਆਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਨਦਰੋ ਨਦਰ ਨਿਹਾਲ ਕਰਦੇ ਹਨ।
ਸਭ ਕੀ ਮਨੋ ਕਾਮਨਾ ਪੂਰਾ,
ਸਾਰਿਆਂ ਦੇ ਮਨ ਦੀਆਂ ਕਾਮਨਾਵਾਂ। ਸਤ ਸੰਗਤ ਜੀ, ਇੱਕ ਤਾਂ ਅਰਦਾਸੀਏ ਗੁਰਸਿੱਖ ਅਰਦਾਸ ਦੁਆਰਾ ਬੇਨਤੀ ਕਰਦੇ ਆ, ਗਰੀਬ ਨਵਾਜ ਅਮਕੇ ਸਿੱਖ ਦੀ ਇਹ ਕਾਮਨਾ ਹੈ, ਆਪ ਪੂਰੀ ਕਰੋ। ਇੱਕ ਐਸੇ ਵੀ ਗੁਰਮੁਖ ਪ੍ਰੇਮੀ ਹਨ ਜਿਹੜੇ ਰਸਨਾ ਤੋਂ ਬੋਲ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਤੋਂ ਸੰਕੋਚ ਕਰਦੇ ਹੈ, ਪਰ ਹਿਰਦੇ ਵਿੱਚ ਭਾਵਨਾ ਹੈ ਕਿ ਸਤਿਗੁਰੂ ਮਹਾਰਾਜ ਮੇਰੇ ਮਨ ਦੀ ਆ ਇੱਛਾ ਪੂਰੀ ਕਰਨ, ਮੇਰਾ ਆ ਸੰਕਲਪ ਪੂਰਾ ਹੋਵੇ। ਜਿਹੜੇ ਪ੍ਰਤੱਖ ਰੂਪ ਵਿੱਚ ਬੇਨਤੀਆਂ ਕਰਦੇ ਹੈ, ਸਤਿਗੁਰੂ ਉਹਨਾਂ ਦੇ ਵੀ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਜਿਹੜੇ ਹਿਰਦੇ ਵਿੱਚੋਂ ਅਰਦਾਸ ਕਰਦੇ ਹੈ, ਬੇਨਤੀ ਕਰਦੇ ਹੈ, ਸਤਿਗੁਰੂ ਮਹਾਰਾਜ ਉਹਨਾਂ ਦੇ ਵੀ ਮਨ ਦੀਆਂ ਹਰ ਕਾਮਨਾਵਾਂ, ਹਰ ਇਛਾਵਾਂ ਸੱਚੇ ਪਾਤਸ਼ਾਹ ਆਪ ਪੂਰੀਆਂ ਕਰਦੇ ਹੈ, ਬਖਸ਼ਿਸ਼ਾਂ ਕਰਕੇ ਤਾਰਦੇ ਹਨ। ਕੋਈ ਲੋਕ ਦੇ ਸੁੱਖ ਮੰਗਦਾ, ਕੋਈ ਪ੍ਰਲੋਕ ਦੀਆਂ ਦਾਤਾਂ ਮੰਗਦਾ, ਲੋਕ ਪ੍ਰਲੋਕ ਦੀਆਂ ਸਾਰੀਆਂ ਦਾਤਾਂ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕਿਰਪਾ ਕਰਕੇ ਪੂਰੀਆਂ ਕਰਦੇ ਹਨ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋਵੇ ਭੇਟਤ ਗੁਰ ਦਰਸਾਇਆ ਜੀਓ। ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹੈ, ਸਤਿਗੁਰੂ ਜੀ ਨੂੰ ਆ ਕੇ ਮਿਲਦੇ ਹੈ, ਜੋ ਮਨ ਦਾ ਸੰਕਲਪ ਕੋਈ ਘਰ ਤੋਂ ਲੈ ਕੇ ਤੁਰਦਾ ਸਤਿਗੁਰੂ ਉਹ ਵੀ ਪੂਰਾ ਕਰਦੇ ਹੈ। ਜੋ ਲੰਮੇ ਸਮੇਂ ਦੀ ਆਸ ਹੈ ਕਿ ਮਹਾਰਾਜ ਥਾਂ ਪੁਰ ਥਾਂ ਜਾ ਕੇ ਵੀ ਵੇਖਿਆ, ਬਹੁਤ ਯਤਨ ਵੀ ਕੀਤੇ, ਪਰ ਇਹ ਮੇਰੀ ਆਸਾ ਨਹੀਂ ਪੂਰੀ ਹੋਈ, ਉਹ ਸਤਿਗੁਰਾਂ ਦੇ ਦਰਸ਼ਨ ਕਰਨ ਮਾਤਰ ਦੇ ਨਾਲ ਹੀ ਉਹਨਾਂ ਦੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਹਨ। ਮਨ ਦਾ ਸੰਕਲਪ ਹੁਣੇ ਇੱਕ ਸੈਕਿੰਡ ਵਿੱਚ ਫੁਰਨਾ ਪੈਦਾ ਹੋਇਆ, ਇੱਕ ਪਲ ਵਿੱਚ, ਇੱਕ ਖਿਨ ਵਿੱਚ ਸੰਕਲਪ ਪੈਦਾ ਹੋਇਆ ਦਰਸ਼ਨ ਕਰਦਿਆਂ ਸਾਰ, ਔਰ ਉਹ ਵੀ ਸਤਿਗੁਰੂ ਮਨਸਾ ਨੂੰ ਕਹਿੰਦੇ ਹੈ, ਉਹ ਵੀ ਮਨ ਦੀ ਮਨਸਾ, ਮਨ ਦੀ ਮੁਰਾਦ ਸਤਿਗੁਰੂ ਜੀ ਤਤਕਾਲ ਪੂਰੀ ਕਰ ਦਿੰਦੇ ਹਨ। ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ, ਐਸੇ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਇੰਨੇ ਦਿਆਲੂ ਹਨ ਸੱਚੇ ਪਾਤਸ਼ਾਹ।
ਸੰਧਿਆ ਸੋਦਰ ਲਗਤ ਹੈ ਥੇਰੇ,
ਸੰਧਿਆ ਦਾ ਸਮਾਂ ਜਦੋਂ ਸਾਧ ਸੰਗਤ ਜੀ ਦਿਨ ਛਿਪਣ ਦੇ ਵਿੱਚ ਆਉਂਦਾ ਹੈ, ਸੂਰਜ ਦਾ ਛਪਾ ਹੁੰਦਾ ਹੈ, ਦਿਨ ਤੇ ਰਾਤ ਦੀ ਸੰਧੀ ਭਾਵ ਮੇਲ, ਉਸ ਸੰਧਿਆ ਦੇ ਸਮੇਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥੰਮ ਸਾਹਿਬ ਅਸਥਾਨ ਤੇ ਸੱਜ ਕੇ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਈਮਾਨ ਹੋ ਕੇ ਸਤਿਗੁਰਾਂ ਨੇ ਸੰਗਤਾਂ ਨੂੰ ਦਰਸ਼ਨ ਦੇਣਾ ਕੀਤੇ ਹਨ।
ਭੋਗ ਪਾਏ ਬੰਦਨ ਕੋ ਕਰੇ,
ਉਸ ਵਕਤ ਸੋਦਰ ਹੈ ਰਾਜ ਸਾਹਿਬ ਜੀ ਦੇ ਪਾਠ ਹੋਏ ਹਨ, ਕਿਉਂਕਿ ਸੰਧਿਆ ਸੋਦਰ ਗਾਵਣਾ ਅੰਮ੍ਰਿਤ ਵੇਲਾ ਜਪ ਉਚਾਰਾ। ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਮਰਯਾਦਾ ਦਿੱਤੀ ਹੈ ਕਿ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਦਸਮ ਪਿਤਾ ਜੀ ਦੇ ਤੱਕ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਨ, ਫਿਰ ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਔਰ ਆਸਾ ਜੀ ਦੀ ਵਾਰ ਦਾ ਪਾਠ ਵੀ ਕਰਨਾ, ਹੋਰ ਗੁਰਬਾਣੀ ਦੇ ਸ਼ਬਦਾਂ ਦਾ ਵੀ ਪਾਠ ਕਰਨਾ, ਔਰ ਦੀਵਾਨ ਵਿੱਚ ਜਾ ਕੇ ਹਾਜ਼ਰੀਆਂ ਭਰਨੀਆਂ। ਪੰਚਮ ਪਾਤਸ਼ਾਹ ਜੀ ਦੇ ਸਮੇਂ ਗੁਰਸਿੱਖ ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਵੀ ਨਿਤਨੇਮ ਕਰਿਆ ਕਰਦੇ ਸਨ। ਦਸਮ ਪਿਤਾ ਜੀ ਨੇ ਬਖਸ਼ਿਸ਼ਾਂ ਕੀਤੀਆਂ, ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਉਸ ਵਕਤ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ, ਬਰਾਜਣ ਲੱਗਿਆਂ ਕੀਰਤਨ ਸੋਹਲੇ ਸਾਹਿਬ ਜੀ ਦਾ ਪਾਠ, ਇਹ ਸਾਨੂੰ ਨਿਤਨੇਮ ਦਿੱਤਾ ਹੈ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਦਸ ਸਰੂਪਾਂ ਤੱਕ ਹਜ਼ੂਰ ਅੰਮ੍ਰਿਤ ਵੇਲੇ ਦਾ ਨਿਤਨੇਮ ਔਰ ਸ਼ਾਮ ਦਾ ਨਿਤਨੇਮ ਬਿਨਾਂ ਨਾਗਾ ਆਪ ਕਰਨ ਕਾਰਨ ਸਤਿਗੁਰੂ ਸਾਰਾ ਨਿਤਨੇਮ, ਸਾਰਾ ਅਭਿਆਸ ਆਪ ਵੀ ਕਰਦੇ ਔਰ ਸੰਗਤਾਂ ਨੂੰ ਵੀ ਆਗਿਆ ਕਰਿਆ ਕਰਦੇ ਸਨ। ਇਸ ਲਈ ਉਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਤਿਗੁਰੂ ਜੀ ਨੇ ਸੋਦਰ ਦਾ ਸਮਾਂ ਹੋਇਆ, ਸੋਦਰ ਦਾ ਸ਼ਬਦ, ਸੋਦਰ ਦੀ ਚੌਂਕੀ ਗੁਰਸਿੱਖ ਰਾਗੀਆਂ ਨੇ ਲਾਉਣਾ ਕੀਤੀ, ਔਰ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ, ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਜੀ ਨੇ ਸੋਦਰ ਦੇ ਦੀਵਾਨ ਦੀ ਆਪ ਹਾਜ਼ਰੀ ਭਰਨਾ ਕੀਤੀ ਹੈ।
ਭੋਗ ਪਾਏ ਬੰਦਨ ਕੋ ਕਰੇ,
ਜਦੋਂ ਸਮਾਪਤੀ ਹੋਈ ਸਤਿਗੁਰਾਂ ਨੇ ਵੀ ਗੁਰਬਾਣੀ ਦੇ ਸਤਿਕਾਰ ਲਈ ਆਪ ਨਮਸਕਾਰ ਕੀਤੀ, ਪਾਠ ਦੀ ਸੰਪੂਰਨਤਾ ਤੇ ਸੰਗਤਾਂ ਨੇ ਵੀ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ, ਮੱਥਾ ਟੇਕਿਆ।
ਉਠ ਸਤਿਗੁਰ ਡੇਰੇ ਮਹਿ ਆਏ,
ਉਠ ਕਰਕੇ ਦੀਵਾਨ ਵਿੱਚੋਂ ਜਿੱਥੇ ਸਤਿਗੁਰੂ ਜੀ ਦੇ ਆਸਣ ਲਾਏ ਹੋਏ ਸਨ, ਸਤਿਗੁਰੂ ਜੀ ਗੁਰੂ ਕੇ ਮਹਿਲਾਂ ਵਿੱਚ ਆਪਣੇ ਆਸਣਾਂ ਉੱਤੇ ਆਪਣੇ ਅਸਥਾਨ ਤੇ ਆਰਾਮ ਕਰਨ ਵਾਸਤੇ ਆਏ ਹੈ।
ਰੁਚ ਅਨੁਸਾਰ ਅਸਨ ਕੋ ਖਾਏ,
ਜਿੰਨੀ ਕੁ ਇੱਛਾ ਸੀ ਉਸ ਅਨੁਸਾਰ ਸਤਿਗੁਰੂ ਮਹਾਰਾਜ ਜੀ ਨੇ ਪ੍ਰਸ਼ਾਦਾ ਛਕਣਾ ਕੀਤਾ ਲੰਗਰ ਦੇ ਵਿੱਚੋਂ।
ਮ੍ਰਿਦਲ ਸੇਜ ਪਰਥਰੇ ਗੁਸਾਈ,
ਮਾਲਕ ਸਤਿਗੁਰੂ ਜੀ ਕੋਮਲ ਸੇਜਾ ਤਿਆਰ ਕੀਤੀ ਗਈ ਬੜੀ ਸੁੰਦਰ, ਉਸ ਉੱਤੇ ਆਰਾਮ ਕਰਨ ਵਾਸਤੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ ਹਨ।
ਸੁਪਤ ਜਥਾ ਸੁਖ ਰਾਸ ਬਿਤਾਈ,
ਸੁਖ ਦੇ ਸਹਿਤ ਸਤਿਗੁਰੂ ਜੀ ਨੇ ਆਰਾਮ ਕਰਕੇ ਸਾਰੀ ਰਾਤ ਭਾਵ ਅੰਮ੍ਰਿਤ ਵੇਲੇ ਤੱਕ ਸਤਿਗੁਰੂ ਮਹਾਰਾਜ ਜੀ ਨੇ ਰਾਤ ਗੁਜ਼ਾਰਨਾ ਕੀਤੀ ਆਰਾਮ ਵਿੱਚ ਜਾ ਕੇ।
ਰਹੀ ਜਾਮ ਜਾਮਨ ਦੋਇ ਘਰੀ,
ਜਦੋਂ ਸਵਾ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ ਭਾਵ 3 ਕੁ ਵਜੇ, ਉਸ ਵਕਤ
ਉੱਠ ਕਰ ਸੋਚ ਸਰਬ ਹੀ ਕਰੀ।
ਸਤਿਗੁਰੂ ਜੀ ਨੇ ਉੱਠ ਕਰਕੇ ਆਪਣੀ ਸੇਜਾਂ ਤੋਂ ਸਰੀਰ ਦੀ ਸਾਰੀ ਕਿਰਿਆ ਦੀ ਸੁਧਾਈ ਕੀਤੀ ਹੈ।
ਸ੍ਰੀ ਅਰਜਨ ਇੱਕ ਰੂਪ ਬਣਾਇਓ
ਔਰ ਸਾਧ ਸੰਗਤ ਜੀ ਸਾਰੀ ਸਰੀਰ ਦੀ ਕਿਰਿਆ ਸੋਧ ਕੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਵਸਾਇਆ ਉਦੋਂ ਇੱਥੇ ਬੜਾ ਸੁੰਦਰ ਇੱਕ ਖੂਹ ਲਗਵਾਇਆ ਸੀ ਜਿਸ ਦਾ ਨਾਮ ਗੰਗਸਰ ਕਰਕੇ ਅੱਜ ਵੀ ਪ੍ਰਸਿੱਧ ਹੈ। ਗੁਰਸਿੱਖਾਂ ਨੇ ਸੰਕਲਪ ਕੀਤਾ ਸੱਚੇ ਪਾਤਸ਼ਾਹ ਸਨਾਤਨ ਧਰਮ ਦੇ ਵਿੱਚ ਗੰਗਾ ਤੇ ਇਸ਼ਨਾਨ ਕਰਨ ਦਾ ਬੜਾ ਪੁੰਨ ਮੰਨਿਆ ਜਾਂਦਾ, ਬੜਾ ਫਲ ਮੰਨਿਆ ਜਾਂਦਾ ਤੇ ਸਾਡਾ ਵੀ ਸੰਕਲਪ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਘਰ ਦੇ ਵਿੱਚ ਤਾਂ ਸਦਾ ਹੀ ਗੰਗਾ ਵਗਦੀ ਹੈ, ਨਾਮ ਦੀ ਗੰਗਾ ਵਗਦੀ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੰਗਤਾਂ ਦਾ ਸੰਕਲਪ ਜਾਣ ਕੇ ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਗੰਗਾ ਵਗੇਗੀ। ਇਹ ਸਤਿਗੁਰਾਂ ਜੀ ਨੇ ਗੰਗਸਰ ਖੂਹ ਲਗਵਾਉਣਾ ਕੀਤਾ ਜਿਸ ਦੇ ਜਲ ਨਾਲ ਸਤਿਗੁਰੂ ਜੀ ਆਪ ਵੀ ਇਸ਼ਨਾਨ ਕਰਦੇ ਔਰ ਸੰਗਤਾਂ ਨੂੰ ਵੀ ਆਗਿਆ ਕਰਦੇ। ਅੱਜ ਵੀ ਉੱਥੇ ਗੰਗਸਰ ਖੂਹ ਸਾਹਿਬ ਬਹੁਤ ਸੁੰਦਰ ਨਿਰਮਲ ਅੰਮ੍ਰਿਤ ਜਲ, ਸੰਗਤਾਂ ਉਸ ਅੰਮ੍ਰਿਤ ਜਲ ਨਾਲ ਇਸ਼ਨਾਨ ਕਰਦੀਆਂ ਹਨ ਔਰ ਮਨ ਬਾਂਛਤ ਦਾਤਾਂ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਕਰਦੀਆਂ ਹਨ। ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਜਿਹੜਾ ਇਸ ਖੂਹ ਵਿੱਚ ਇਸ਼ਨਾਨ ਕਰੇਗਾ, ਬਾਣੀ ਪੜ੍ਹੇਗਾ, ਸਤਸੰਗਤ ਕਰੇਗਾ, ਉਹਨੂੰ ਸਾਰੇ ਤੀਰਥਾਂ ਨਾਲੋਂ ਵੱਡਾ ਫਲ ਆਪਣੇ ਜੀਵਨ ਵਿੱਚ ਪ੍ਰਾਪਤ ਹੋਏਗਾ। ਇਸ ਲਈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਗਤਾਂ ਨੂੰ ਜਲ ਛਕਣ ਵਾਸਤੇ, ਇਸ਼ਨਾਨ ਕਰਨ ਵਾਸਤੇ, ਲੰਗਰ ਦੇ ਵਿੱਚ ਵਰਤੋਂ ਆਉਣ ਲਈ ਬੜਾ ਸੁੰਦਰ ਖੂਹ ਲਗਵਾਉਣਾ ਕੀਤਾ ਸੀ।
ਸ਼ਕਰ ਗੰਗ ਤੇ ਨਾਮ ਬਤਾਇਓ
ਔਰ ਉਸ ਦਾ ਨਾਮ ਸ਼ਕਰ ਗੰਗ ਵੀ ਨਾਮ ਸਤਿਗੁਰਾਂ ਨੇ ਰੱਖਿਆ। ਗੰਗਸਰ ਨਾਮ ਪ੍ਰਸਿੱਧ ਹੈ ਪਰ ਅਸਲ ਨਾਮ ਸ਼ਕਰ ਗੰਗ ਭਾਵ ਇੰਨਾ ਉਸ ਖੂਹ ਦਾ ਜਲ ਮਿੱਠਾ ਸੀ ਸਾਧ ਸੰਗਤ ਜੀ, ਸ਼ਕਰ ਵਰਗਾ ਮਿਠਾਸ ਉਸ ਅੰਮ੍ਰਿਤ ਜਲ ਦੇ ਵਿੱਚ ਭਰੀ ਸਤਿਗੁਰੂ ਜੀ ਨੇ ਕਿ ਸ਼ੱਕਰ ਵਰਗਾ ਮਿੱਠਾ ਜਲ ਉਸ ਖੂਹ ਦਾ ਸੀ। ਇਸ ਕਰਕੇ ਉਹਦਾ ਨਾਮ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ੱਕਰ ਗੰਗ ਵੀ ਰੱਖਿਆ, ਸੰਗਤਾਂ ਦੇ ਵਿੱਚ ਪ੍ਰਸਿੱਧ ਕੀਤਾ।
ਇਸ਼ਨਾਨ ਗਏ ਤੇ ਸੁਥਾਨ
ਔਰ ਇਸ਼ਨਾਨ ਕਰਨ ਵਾਸਤੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਖੂਹ ਦੇ ਕਿਨਾਰੇ ਤੇ ਗਏ ਅੰਮ੍ਰਿਤ ਵੇਲੇ।
ਲੇਕਰ ਸੰਗ ਦਾਸ ਬੁੱਧਵਾਨ,
ਬੜੇ ਸਿਆਣੇ, ਬੜੇ ਬੁੱਧੀਵਾਨ ਗੁਰਸਿੱਖ, ਹਰ ਤਰ੍ਹਾਂ ਦੀ ਸੋਝੀ ਰੱਖਣ ਵਾਲੇ, ਸੇਵਾ ਵਿੱਚ ਤਿਆਰ ਬਰ ਤਿਆਰ ਸਾਵਧਾਨ ਰਹਿਣ ਵਾਲੇ ਗੁਰਸਿੱਖਾਂ ਨੂੰ ਨਾਲ ਲੈ ਕੇ ਜਾਣਾ ਕੀਤਾ।
ਬੰਦਨ ਕਰ ਮੱਜਨ ਤਹਿਕੀਨ,
ਸਤਿਗੁਰਾਂ ਦੀ ਯਾਦਗਾਰ, ਸਤਿਗੁਰਾਂ ਦਾ ਬਣਾਇਆ ਹੋਇਆ ਇਹ ਪਾਵਨ ਖੂਹ, ਸਤਿਗੁਰਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਉਸ ਅਸਥਾਨ ਤੇ ਆ ਕੇ ਨਮਸਕਾਰ ਕੀਤੀ ਹੈ।
ਬੈਠੇ ਧਰ ਕੇ ਧਿਆਨ ਪ੍ਰਬੀਨ
ਔਰ ਸੱਚੇ ਪਾਤਸ਼ਾਹ ਜੀ ਨੇ ਫੇਰ ਉਸ ਖੂਹ ਦੇ ਅੰਮ੍ਰਿਤ ਜਲ ਨਾਲ ਆਪ ਇਸ਼ਨਾਨ ਕੀਤਾ। ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਉੱਥੇ ਹੀ ਚੌਂਕੜਾ ਲਾ ਕੇ ਗੁਰ ਸ਼ਬਦ ਵਿੱਚ ਆਪਣੀ ਸੁਰਤ ਨੂੰ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਇਕਾਗਰ ਚਿਤ ਬੈਠ ਕੇ ਸਾਰਾ ਨਿਤਨੇਮ ਕੀਤਾ ਗੁਰਬਾਣੀ ਦਾ।
ਨਿਜ ਸਰੂਪ ਕੋ ਚਿਤਵਨ ਕਰਤੇ,
ਆਪਣੇ ਆਤਮ ਸਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਧਿਆਨ ਜੋੜਿਆ ਹੋਇਆ ਹੈ।
ਬਹੁਰ ਗੁਰੂ ਬਾਣੀ ਕੋ ਰਰਤੇ
ਔਰ ਨਾਲ ਨਾਲ ਸਤਿਗੁਰੂ ਜੀ ਆਪਣੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਔਰ ਗੁਰੂ ਕੀ ਬਾਣੀ ਦੇ ਪਾਠ ਦਾ ਨਿਤਨੇਮ ਔਰ ਗੁਰ ਸ਼ਬਦਾਂ ਦਾ ਅਭਿਆਸ ਕਰ ਰਹੇ ਹਨ। ਸਾਧ ਸੰਗਤ ਜੀ, ਗੁਰਸਿੱਖ ਨੂੰ ਵੀ ਇਹ ਸਤਿਗੁਰੂ ਜੀ ਦੀ ਆਗਿਆ ਹੈ ਕਿ ਜਦੋਂ ਗੁਰਬਾਣੀ ਦਾ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ, ਗੁਰਸਿੱਖ ਨੇ ਅਰਥ ਵਿੱਚ ਸ਼ਬਦ ਦੀ ਵਿਚਾਰ ਵਿੱਚ ਧਿਆਨ ਜੋੜ ਕੇ ਸਤਿਗੁਰਾਂ ਨੂੰ, ਦਸਾਂ ਪਾਤਸ਼ਾਹੀਆਂ ਨੂੰ ਅਤੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰਬਾਣੀ ਦਾ ਨਿਤਨੇਮ, ਗੁਰ ਸ਼ਬਦਾਂ ਦਾ ਅਭਿਆਸ, ਨਾਮ ਦਾ ਅਭਿਆਸ ਹਮੇਸ਼ਾ ਵਾਸਤੇ ਕਰਨਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਐਸੀ ਭਾਵਨਾ ਹਿਰਦੇ ਵਿੱਚ ਰੱਖ ਕੇ ਨਿਤਨੇਮ ਦੇ ਵਿੱਚ ਸੁਰਤ ਨੂੰ ਟਿਕਾਉਣਾ ਤਾਂ ਕਿ ਮਨ ਦੀ ਇਕਾਗਰਤਾ ਜਿਹੜੀ ਹੈ ਗੁਰ ਸ਼ਬਦ ਦੇ ਵਿੱਚ ਹਮੇਸ਼ਾ ਵਾਸਤੇ ਜੁੜੀ ਰਹੇ। ਸਤਿਗੁਰੂ ਜੀ ਨੇ ਆਪਣੇ ਆਤਮ ਸਰੂਪ ਦੇ ਵਿੱਚ ਧਿਆਨ ਜੋੜ ਕੇ ਰਸਨਾ ਨਾਲ ਗੁਰਬਾਣੀ ਦਾ ਨਿਤਨੇਮ ਉਚਾਰਨ ਕਰਦੇ ਹਨ।
ਆਦਿ ਸੁਖਮਨੀ ਉੱਚੇ ਸੁਰ ਤੇ
ਇਉਂ ਸਤਿਗੁਰੂ ਮਹਾਰਾਜ ਜੀ ਨੇ ਕੋਈ ਮੁੱਖ ਵਿੱਚ ਨੀ ਸਾਧ ਸੰਗਤ ਜੀ ਜਿੱਥੇ ਗੁਰਸਿੱਖ ਨੂੰ ਸਤਿਗੁਰਾਂ ਨੇ ਸ਼ਬਦ ਔਰ ਸੁਰਤ ਦਾ ਅਭਿਆਸ ਕਰਨ ਦੀ ਆਗਿਆ ਕੀਤੀ ਉੱਥੇ ਗੁਰਬਾਣੀ ਆਪਣੀ ਰਸਨਾ ਤੋਂ ਬੋਲ ਕੇ ਮੁੱਖ ਤੋਂ ਉਚਾਰਨ ਕਰਕੇ ਗੁਰਬਾਣੀ ਦਾ ਪਾਠ ਕਰਨ ਦੀ ਆਗਿਆ ਹੈ। ਸਤਿਗੁਰੂ ਜੀ ਨੇ ਸ੍ਰੀ ਡਬਡੀ ਸਾਹਿਬ ਔਰ ਸ੍ਰੀ ਸੁਖਮਨੀ ਸਾਹਿਬ ਇਹ ਗੁਰਬਾਣੀ ਦੇ ਨਿਤਨੇਮ ਉੱਚੀ ਰਸਨਾ ਨਾਲ ਬੋਲ ਕੇ ਭਾਵ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਉਸ ਸ਼ਬਦ ਦੀ ਗੁਰਬਾਣੀ ਦੀ ਧੁਨੀ ਵਿੱਚ ਆਪਣੇ ਧਿਆਨ ਨੂੰ ਜੋੜ ਕੇ ਸਤਿਗੁਰੂ ਜੀ ਨੇ ਰਸਨਾ ਨਾਲ ਉੱਚੀ ਬੋਲ ਕੇ ਔਰ ਬਹੁਤ ਮਿਠਾਸ ਅਤੇ ਆਨੰਦ ਰਸ ਭਰੀ ਧੁਨੀ ਦੇ ਨਾਲ ਗੁਰਬਾਣੀ ਦਾ ਸਾਰਾ ਨਿਤਨੇਮ ਕੀਤਾ ਔਰ ਆਪਣੇ ਸਰੋਤਰ ਗਿਆਨ ਇੰਦਰੀਆਂ ਨਾਲ ਸਤਿਗੁਰੂ ਜੀ ਗੁਰਬਾਣੀ ਨੂੰ ਸੁਣ ਰਹੇ ਹੈ ਭਾਵ ਕੰਨਾਂ ਨਾਲ ਸੁਣ ਰਹੇ ਹੈ ਰਸਨਾ ਨਾਲ ਉਚਾਰਨ ਕਰ ਰਹੇ ਹਨ। ਐਸੇ ਰਸ ਵਿੱਚ ਸਤਿਗੁਰੂ ਜੀ ਨੇ ਸਾਰਾ ਨਿਤਨੇਮ ਕੀਤਾ ਹੈ।
ਕਰਤ ਪਾਠ ਕੋ ਪ੍ਰੀਤੀ ਉਰਤੇ
ਹਿਰਦੇ ਦੀ ਪ੍ਰੀਤੀ ਨਾਲ ਹਿਰਦੇ ਦੇ ਪ੍ਰੇਮ ਨਾਲ ਸਤਿਗੁਰੂ ਜੀ ਨੇ ਸਾਰਾ ਨਿਤਨੇਮ ਗੁਰਬਾਣੀ ਦੇ ਪਾਠ ਦਾ ਕਰਨਾ ਕੀਤਾ।
ਸਿੱਖਣ ਕੇਰ ਉਧਾਰਨ ਕਾਰਨ
ਔਰ ਸਿੱਖਾਂ ਦੇ ਉਧਾਰ ਵਾਸਤੇ ਸਿੱਖਾਂ ਦੀ ਮੁਕਤੀ ਕਰਨ ਵਾਸਤੇ
ਪਰ ਹੈ ਰੀਤ ਇਮ ਕਰ ਹੈ ਉਚਾਰਨ
ਇਹ ਸਤਿਗੁਰੂ ਜੀ ਨੇ ਰੀਤ ਇਹ ਮਰਿਆਦਾ ਆਰੰਭ ਕੀਤੀ ਹੈ ਆਪ ਵੀ ਇਸ਼ਨਾਨ ਕਰਨਾ ਗੁਰਸਿੱਖਾਂ ਨੂੰ ਵੀ ਆਗਿਆ ਇਸ਼ਨਾਨ ਕਰਨ ਦੀ ਆਪ ਵੀ ਨਿਤਨੇਮ ਕਰਨਾ ਗੁਰਸ਼ਬਦ ਦਾ ਅਭਿਆਸ ਕਰਨਾ ਗੁਰਸਿੱਖਾਂ ਲਈ ਵੀ ਇਹ ਮਰਿਆਦਾ ਸਤਿਗੁਰੂ ਜੀ ਨੇ ਆਪ ਬਣਾਉਣਾ ਕੀਤੀ ਹੈ। ਇਸ ਲਈ ਗੁਰਸਿੱਖਾਂ ਦਾ ਉਧਾਰ ਕਰਨ ਵਾਸਤੇ ਗੁਰਸਿੱਖਾਂ ਨੂੰ ਮੁਕਤ ਕਰਨ ਵਾਸਤੇ ਕਿ ਗੁਰਸਿੱਖਾਂ ਵਿੱਚ ਇਹ ਮਰਿਆਦਾ ਅੱਜ ਪਰਪੱਕ ਹੋ ਜਾਏ ਕਿ ਗੁਰਸਿੱਖ ਵੀ ਇਸ਼ਨਾਨ ਕਰਨਾ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਨੇ ਨਾਮ ਜਪਣਾ ਗੁਰਮੁਖ ਨੇ ਨਾਮ ਦੀ ਕਮਾਈ ਕਰਨੀ ਗੁਰਮੁਖ ਨੇ ਸਤਸੰਗਤ ਕਰਨੀ ਗੁਰਮੁਖ ਨੇ ਇਸ਼ਨਾਨ ਕਰਨਾ ਔਰ ਗੁਰਮੁਖ ਨੇ ਦਸਾ ਨਹੁੰ ਦੀ ਧਰਮ ਦੀ ਕਿਰਤ ਵਿੱਚੋਂ ਦਾਨ ਦੇਣਾ ਦਸਵੰਧ ਦੇਣਾ ਇਹ ਸਾਰੀ ਮਰਿਆਦਾ ਕਿ ਗੁਰਸਿੱਖਾਂ ਦੇ ਅੰਦਰ ਇਹ ਮਰਿਆਦਾ ਪਰਪੱਕ ਹੋ ਜਾਏ ਤਾਂ ਕਿ ਗੁਰਸਿੱਖ ਵੀ ਇਸ ਮਰਿਆਦਾ ਦੇ ਧਾਰਨੀ ਪੱਕੇ ਰੂਪ ਦੇ ਵਿੱਚ ਬਣ ਜਾਣ ਇਸ ਲਈ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਮਰਿਆਦਾ ਨੂੰ ਆਪ ਆਪਣੇ ਉੱਤੇ ਲਾਗੂ ਕਰਕੇ ਨਿਭਾਉਣਾ ਕੀਤਾ ਹੈ।
ਤਹਿ ਬੈਠੇ ਪ੍ਰਾਤੀ ਹੋਏ ਗਈ
ਸਤਿਗੁਰੂ ਜੀ ਨੂੰ ਨਿਤਨੇਮ ਕਰਦਿਆਂ ਸਿਮਰਨ ਕਰਦਿਆਂ ਜਦੋਂ ਦਿਨ ਚੜ ਗਿਆ ਹੈ
ਦਸੋਂ ਦਿਸ਼ ਪ੍ਰਕਾਸ਼ ਜੋਤ ਪਈ
ਦਸੋਂ ਦਿਸ਼ਾਵਾਂ ਦੇ ਵਿੱਚ ਪਹਿ ਫਟ ਗਈ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਚਾਨਣਾ ਹੋ ਗਿਆ ਹੈ ਪ੍ਰਕਾਸ਼ ਹੋ ਗਿਆ ਹੈ।
ਆਏ ਰਬਾਬੀ ਚੌਂਕੀ ਕੀਨ
ਫਿਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰਾਂ ਦੇ ਪਾਵਨ ਅਸਥਾਨ ਉੱਤੇ ਜਿੱਥੇ ਦੀਵਾਨ ਸਜਿਆ ਹੋਇਆ ਸੀ ਉੱਥੇ ਆ ਗਏ ਔਰ ਬਾਬੀ ਸਿੱਖ ਵੀ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆ ਕੇ ਸਜ ਗਏ ਔਰ ਗੁਰੂ ਕੀ ਬਾਣੀ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ ਹੈ।
ਗਾਏ ਬਿਲਾਵਲ ਰਾਗ ਪਰਬੀਨ
ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਬਿਲਾਵਲ ਦੀ ਚੌਂਕੀ ਦਾ ਗੁਰੂ ਕੇ ਰਬਾਬੀ ਸਿੱਖਾਂ ਨੇ ਕੀਰਤਨ ਗਾਇਨ ਕੀਤਾ। ਆਪਾਂ ਵੀ ਅਰਦਾਸ ਵਿੱਚ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਖਾਲਸਾ ਜੀ ਦੇ ਝੰਡੇ ਬੁੰਗੇ ਜੁਗੋ ਜੁਗ ਅਟਲ ਔਰ ਇਸੇ ਹੀ ਤਰ੍ਹਾਂ ਗੁਰੂ ਕੇ ਸ਼ਬਦ ਦੇ ਕੀਰਤਨ ਦੀਆਂ ਚੌਂਕੀਆਂ ਭਾਵ ਜਿਵੇਂ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਰਨ ਕਮਲ ਔਰ ਬਿਲਾਵਲ ਦੀ ਚੌਂਕੀ ਆਰਤੀ ਦੀ ਚੌਂਕੀ ਆਸਾ ਜੀ ਦੀ ਵਾਰ ਸੋਦਰ ਦੀ ਚੌਂਕੀ ਇਹ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੋਂ ਇਹ ਮਰਿਆਦਾ ਬਣੀ ਹੋਈ ਹੈ। ਅੱਜ ਵੀ ਗੁਰੂ ਘਰਾਂ ਦੇ ਅੰਦਰ ਇਤਿਹਾਸਕ ਅਸਥਾਨਾਂ 'ਤੇ ਉਸ ਮਰਿਆਦਾ ਦੇ ਅਨੁਸਾਰ ਹੀ ਸਾਰਾ ਨਿਤਨੇਮ ਸਾਰੀ ਸੇਵਾ ਨਿਭਾਈ ਜਾਂਦੀ ਹੈ। ਬਿਲਾਵਲ ਰਾਗ ਦੇ ਸ਼ਬਦਾਂ ਦਾ ਜਿਨ੍ਹਾਂ ਸ਼ਬਦਾਂ ਦੇ ਵਿੱਚ ਚਰਨਾਂ ਦਾ ਗੁਰਸਿੱਖ ਦੇ ਹਿਰਦੇ ਵਿੱਚ ਪ੍ਰੇਮ ਔਰ ਉਮਾ ਪੈਦਾ ਹੋਵੇ ਗੁਰੂ ਦੇ ਚਰਨਾਂ ਦੀ ਮਹਾਨਤਾ ਗੁਰੂ ਦੇ ਚਰਨਾਂ ਦਾ ਆਨੰਦ ਗੁਰੂ ਦੇ ਚਰਨਾਂ ਨਾਲ ਜੁੜਨ ਦਾ ਫਲ ਐਸੇ ਬਿਲਾਵਲ ਰਾਗ ਦੀ ਚੌਂਕੀ ਗੁਰੂ ਕੇ ਸਿੱਖਾਂ ਨੇ ਬਿਲਾਵਲ ਰਾਗ ਦੇ ਸ਼ਬਦਾਂ ਦਾ ਕੀਰਤਨ ਪ੍ਰਵੀਨ ਨਾਮ ਸਿਆਣੇ ਜਿਹੜੇ ਗੁਰਬਾਣੀ ਦੇ ਗਿਆਤੇ ਗਏ ਹਨ, ਭਾਵ ਕੀਰਤਨ ਦੇ ਰਸੀਏ ਵੀ ਔਰ ਕੀਰਤਨ ਦੇ ਪੂਰਨ ਰੂਪ ਦੇ ਵਿੱਚ ਰਾਗਾਂ ਦੇ ਗਾਇਨ ਕਰਨ ਦਾ ਜਿਨ੍ਹਾਂ ਨੂੰ ਪੂਰਨ ਗਿਆਨ ਹੈ, ਐਸੇ ਸੂਝਵਾਨ ਗੁਰੂ ਕੇ ਸਿੱਖ ਰਾਗੀ ਸਿੱਖਾਂ ਨੇ ਬਲਾਵਲ ਦੀ ਚੌਂਕੀ ਦੇ ਸ਼ਬਦਾਂ ਦਾ ਗਾਇਨ ਕੀਤਾ।
ਕਿਤਕ ਦੇਰ ਲਾ ਲੱਗਿਓ ਦੀਵਾਨ,
ਇੰਨਾ ਕੁ ਸਮਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦੀਵਾਨ ਲੱਗਾ ਰਿਹਾ,
ਪਰ ਉਹ ਸ਼ਬਦ ਕੋ ਭੋਗ ਸੋ ਜਾਨ।
ਜਦੋਂ ਗੁਰੂ ਕੇ ਸ਼ਬਦਾਂ ਦੇ ਕੀਰਤਨ ਦੀ ਸੰਪੂਰਨਤਾ ਹੋਈ, ਭੋਗ ਪਿਆ ਹੈ,
ਆਏ ਲਾਂਗਰੀ ਥਿਰਿਓ ਅਗਾਰੇ,
ਫੇਰ ਲਾਂਗਰੀ ਸਿੱਖ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਹਾਜ਼ਰ ਹੋਇਆ ਹੈ ਬੇਨਤੀ ਕਰਨ ਵਾਸਤੇ।
ਮਹਾਰਾਜ ਹੈ ਤਿਆਰ ਅਹਾਰੇ,
ਇਹ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਕਾ ਲੰਗਰ ਤਿਆਰ ਹੋ ਚੁੱਕਾ ਹੈ ਸੰਗਤਾਂ ਦੇ ਅਤੇ ਆਪ ਜੀ ਦੇ ਛਕਣ ਵਾਸਤੇ।
ਕਹਿਓ ਆਨ ਸੋ ਤਤ ਸਿਨ ਖਾਇਓ,
ਇਸ ਲਈ ਬੇਨਤੀ ਹੈ ਮਹਾਰਾਜ ਆਪ ਕਿਰਪਾ ਕਰੋ, ਸੰਗਤ ਨੂੰ ਵੀ ਨਾਲ ਲੈ ਕੇ ਆਓ ਤੇ ਆਪ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛਕੋ, ਇਹ ਬੇਨਤੀ ਮੈਂ ਕਰਨ ਵਾਸਤੇ ਆਇਆ ਹਾਂ।
ਸਿੱਖ ਚੱਲ ਆਇਓ,
ਇੰਨੇ ਨੂੰ ਅਜੇ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਹੀ ਕੀਤੀ ਸੀ, ਇੱਕ ਹੋਰ ਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਦੀਵਾਨ ਵਿੱਚ ਚੱਲ ਕੇ ਆਇਆ ਬੇਨਤੀ ਕਰਨ ਵਾਸਤੇ।
ਸੁਣੀਐ ਗੁਰੂ ਗਰੀਬ ਨਿਵਾਜ,
ਉਸ ਸਿੱਖ ਨੇ ਬੇਨਤੀ ਕੀਤੀ ਹੈ, ਸਤਿਗੁਰੂ ਜੀ ਆਪ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਦੁਖੀਆਂ ਨੂੰ ਨਿਵਾਜਣ ਵਾਲੇ, ਦੁਖੀਆਂ ਦੇ ਦੁੱਖ ਕੱਟਣ ਵਾਲੇ ਹੋ, ਹੇ ਗਰੀਬ ਨਿਵਾਜ ਸਤਿਗੁਰੂ ਜੀ, ਮੇਰੀ ਵੀ ਇੱਕ ਫਰਿਆਦ ਹੈ, ਇੱਕ ਬੇਨਤੀ ਹੈ, ਆਪ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਸੁਣਨਾ ਕਰੋ, ਪਹਿਲਾਂ ਮੈਨੂੰ ਬੜਾ ਕਸ਼ਟ ਹੈ, ਦੁੱਖ ਹੈ, ਮਹਾਰਾਜ ਮੇਰੀ ਫਰਿਆਦ ਜ਼ਰੂਰੀ ਸੁਣੀ ਜਾਏ ਸੱਚੇ ਪਾਤਸ਼ਾਹ। ਇਉਂ ਸਤਿਗੁਰਾਂ ਦੇ ਅੱਗੇ ਪੁਕਾਰ ਕੇ ਬੇਨਤੀ ਕੀਤੀ ਇਸ ਸਿੱਖ ਨੇ।
ਸੰਤ ਧੇਨ ਰਚਿਆ ਤੁਮ ਕਾਜ,
ਇਹ ਮਹਾਰਾਜ ਤੁਸੀਂ ਇਸ ਮਾਤ ਲੋਕ ਤੇ ਇਹ ਜਿਹੜਾ ਅਵਤਾਰ ਧਾਰਨ ਕੀਤਾ, ਆਪ ਜੀ ਨੇ ਆਉਣਾ ਕੀਤਾ ਹੈ, ਇਸ ਦਾ ਮਨੋਰਥ ਕੀ ਹੈ? ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲੇ ਜਿਹੜੇ ਸੰਤ ਹੈ ਉਹਨਾਂ ਦੀ ਰੱਖਿਆ ਕਰਨੀ, ਗਊ ਗਰੀਬ ਦੀ ਰੱਖਿਆ ਕਰਨੀ, ਇਸੇ ਕਾਰਜ ਲਈ ਤੁਸੀਂ ਇਸ ਮਾਤ ਲੋਕ ਤੇ ਆਉਣਾ ਕੀਤਾ ਹੈ, ਧਰਮ ਦੀ ਰੱਖਿਆ, ਜ਼ੁਲਮ ਦਾ ਨਾਸ ਕਰਨਾ, ਦੁਖੀਆਂ ਦੀ ਸਹਾਇਤਾ ਕਰਨੀ, ਇਸੇ ਕਾਰਜ ਲਈ ਆਪ ਜੀ ਨੇ ਮਾਤ ਲੋਕ ਤੇ ਆਉਣਾ ਕੀਤਾ ਹੈ, ਅਵਤਾਰ ਧਾਰਿਆ ਹੈ।
ਇਸ ਥਲ ਤੇ ਕੇਹਰ ਇੱਕ ਨੇਰੇ,
ਮਹਾਰਾਜ ਜਿੱਥੇ ਆਪ ਜੀ ਦਾ ਦੀਵਾਨ ਸਜਿਆ ਇੱਥੋਂ ਨੇੜੇ ਹੀ ਜੰਗਲ ਵਿੱਚ ਇੱਕ ਬੜਾ ਭਿਆਨਕ ਖੂੰਖਾਰ ਸ਼ੇਰ ਰਹਿੰਦਾ ਹੈ ਜੰਗਲ ਦੇ ਅੰਦਰ।
ਮਾਰਤ ਹੈ ਨਿਤ ਜੀਵਕ ਨੇਰੇ,
ਉਹ ਨਿਤਾ ਪ੍ਰਤੀ ਬਹੁਤ ਜੀਵਾਂ ਨੂੰ ਮਾਰਦਾ ਤੇ ਸ਼ਿਕਾਰ ਕਰਦਾ ਹੈ ਤੇ ਮਾਰਦਾ ਹੈ, ਖਾਂਦਾ ਹੈ।
ਬਹਿਖੀ ਗਊ ਸਮੂਹ ਨਕੇਤ,
ਔਰ ਮਹਾਰਾਜ ਮੇਰੇ ਘਰ ਦੇ ਵਿੱਚ ਬਹੁਤ ਗਊਆਂ ਅਤੇ ਮੱਝਾਂ ਰੱਖੀਆਂ ਹੋਈਆਂ ਹਨ ਦੁੱਧ ਆਦਿਕ ਵਾਸਤੇ।
ਗਏ ਪ੍ਰਾਤ ਮੈਂ ਚਾਰਨ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਸੁਬਹਾ ਸੁਬਹਾ ਕੱਲ ਆਪਣੀਆਂ ਗਾਵਾਂ ਅਤੇ ਮੱਝਾਂ ਨੂੰ, ਇਹ ਪਸ਼ੂ ਮਾਲ ਡੰਗਰ ਨੂੰ ਨਾਲ ਲੈ ਕੇ ਜੰਗਲ ਦੇ ਅੰਦਰ ਚਾਰਨ ਵਾਸਤੇ ਗਿਆ ਘਾਹ ਆਦਿਕ।
ਦੋ ਧਨ ਵਿਖੇ ਆਨ ਸੋ ਪਰਿਓ,
ਤੇ ਜਿਹੜਾ ਮੇਰਾ ਗਾਵਾਂ ਦਾ ਵੱਗ ਸੀ, ਮੱਝਾਂ ਦਾ ਬਹੁਤ ਵੱਡਾ ਵੱਗ ਸੀ, ਉਹਨਾਂ ਦੇ ਵਿੱਚ ਆ ਕੇ ਸੱਚੇ ਪਾਤਸ਼ਾਹ ਜੀ ਸ਼ੇਰ ਨੇ ਅਚਾਨਕ ਆ ਕੇ ਹਮਲਾ ਕਰ ਦਿੱਤਾ।
ਮਾਰ ਕੇਤਕ ਕੋ ਘਾਇਲ ਕਰਿਓ,
ਕਿੰਨੀਆਂ ਕ ਗਾਵਾਂ ਨੂੰ ਮੱਝਾਂ ਨੂੰ ਮਾਰ ਦਿੱਤਾ, ਕਿੰਨੀਆਂ ਕ ਨੂੰ ਜ਼ਖਮੀ ਕਰ ਦਿੱਤਾ ਉਸ ਨੇ।
ਮੈਂ ਤੱਕ ਸ਼ਰਨ ਆਪ ਕੀ ਆਇਓ,
ਮਹਾਰਾਜ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ, ਬੜੀਆਂ ਸੁੰਦਰ ਦੁੱਧ ਦੇਣ ਵਾਲੀਆਂ ਗਊਆਂ ਮਾਰ ਦਿੱਤੀਆਂ, ਮੱਝਾਂ ਫੱਟਣ ਕਰ ਦਿੱਤੀਆਂ, ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਤੱਕ ਕੇ ਆਪ ਜੀ ਦੇ ਆਸਰੇ ਆਪਣੇ ਮਾਲ ਡੰਗਰ ਦੀ ਰੱਖਿਆ ਵਾਸਤੇ, ਉਹਨਾਂ ਦੇ ਬਚਾਅ ਲਈ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਆਇਆ ਹਾਂ।
ਨਿਰਪੈ ਕਰਹੋ ਦੇਹੋ ਤਰਾਸ ਮਿਟਾਇਓ,
ਮਹਾਰਾਜ ਨਿਤ ਨਿਤ ਦੇ ਹਮਲੇ ਸ਼ੇਰ ਵੱਲੋਂ ਮੇਰੇ ਮਾਲ ਉੱਤੇ, ਲੋਕਾਂ ਦੇ ਮਾਲ ਉੱਤੇ ਕੀਤੇ ਜਾਂਦੇ ਹੈ। ਲੋਕਾਂ ਦੇ ਵੱਗ ਜਦੋਂ ਚਾਰਨ ਵਾਸਤੇ ਲੋਕ ਜੰਗਲ ਵਿੱਚ ਲੈ ਕੇ ਜਾਂਦੇ ਹੈ, ਮੱਝਾਂ ਨੂੰ ਲੈ ਕੇ ਜਾਂਦੇ ਹੈ, ਗਾਵਾਂ ਨੂੰ ਲੈ ਕੇ ਜਾਂਦੇ ਹੈ, ਤਾਂ ਸ਼ੇਰ ਉਹਨਾਂ ਤੇ ਵੀ ਹਮਲੇ ਕਰਦਾ, ਉਹਨਾਂ ਨੂੰ ਵੀ ਮਾਰ ਦਿੰਦਾ ਹੈ, ਕਿਸੇ ਦੀ ਇੱਕ, ਕਿਸੇ ਦੀ ਦੋ, ਕਿਸੇ ਦੀਆਂ ਚਾਰ, ਹਰ ਇੱਕ ਕੋਲੇ ਸਮਰੱਥਾ ਮੂਜਬ ਹੀ ਇਹ ਦੁੱਧ ਦੇਣ ਵਾਲੇ ਪਸ਼ੂ ਹਨ। ਜਿਹਦੀ ਇੱਕੋ ਹੀ ਗਾਂ ਉਹੀ ਮਾਰ ਦਿੱਤੀ, ਉਹਦੇ ਕੋਲੇ ਪਿੱਛੇ ਕੀ ਰਹਿ ਗਿਆ ਪਰਿਵਾਰ ਦੇ ਗੁਜ਼ਾਰੇ ਲਈ? ਹੇ ਸੱਚੇ ਪਾਤਸ਼ਾਹ, ਇਸ ਕਰਕੇ ਸ਼ੇਰ ਬੜਾ ਤਾਕਤਵਰ ਹੈ, ਬੜਾ ਖੂੰਖਾਰ ਹੈ, ਕਿਸੇ ਦਾ ਵਸ ਨਹੀਂ ਚੱਲਦਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਨਿਰਭੈਤਾ ਦਾ ਦਾਨ ਦਿਓ। ਸਾਡਾ ਜਿਹੜਾ ਡਰ ਹੈ ਉਹ ਮੇਟ ਦਿਓ ਸੱਚੇ ਪਾਤਸ਼ਾਹ ਜੀ, ਸਾਨੂੰ ਨਿਰਭੈਤਾ ਦਾ ਦਾਨ ਦੇਣਾ ਕਰੋ ਗਰੀਬ ਨਵਾਜ ਜੀ।
ਨਹੀਂ ਤਾਂ ਬਨ ਮਹਿ ਘਾਸ ਕਨੇਰੇ,
ਨਹੀਂ ਤਾਂ ਮਹਾਰਾਜ ਜਿਹੜਾ ਜੰਗਲ ਦੇ ਵਿੱਚ ਬੜਾ ਸੁੰਦਰ ਬਹੁਤ ਹੀ ਵਧੀਆ ਬਹੁਤਾ ਘਾਹ ਹੈ ਹਰਾ ਹਰਾ ਪਸ਼ੂਆਂ ਦੇ ਚਾਰਨ ਲਈ,
ਆਪ ਡਰ ਜਾਏ ਨਹੀਂ ਕੋ ਨੇਰੇ।
ਹੁਣ ਤਾਂ ਇੰਨਾ ਡਰ ਫੈਲ ਗਿਆ ਲੋਕਾਂ ਦੇ ਅੰਦਰ ਕੇ ਕੋਈ ਆਪਣੇ ਪਸ਼ੂਆਂ ਨੂੰ ਜੰਗਲ ਦੇ ਵਿੱਚੋਂ ਘਾਹ ਚਰਾਉਣ ਵਾਸਤੇ ਨਹੀਂ ਲੈ ਕੇ ਜਾਵੇਗਾ, ਤੇ ਪਸ਼ੂ ਜਿੰਨੇ ਜੀਵ ਜੰਤ ਹੈ ਸਾਰੇ ਭੁੱਖੇ ਮਰਨਗੇ। ਸਤਿਗੁਰੂ ਜੀ
ਸੁਣ, ਸਤਿਗੁਰ ਤੇ ਧੀਰਜ ਦੀਨੋ,
ਸਾਡੇ ਪਸ਼ੂਆਂ ਦੀ ਸਾਡੇ ਡੰਗਰ ਮਾਲ ਦੀ ਆਪ ਕਿਰਪਾ ਕਰਕੇ ਰੱਖਿਆ ਕਰੋ, ਸਾਡਾ ਇਹ ਡਰ ਮੇਟਣਾ ਕਰੋ, ਸਾਡੀ ਸਹਾਇਤਾ ਕਰੋ। ਤੇ ਸਤਿਗੁਰੂ ਜੀ ਜੇ ਡਰ ਨਾ ਦੂਰ ਹੋਇਆ ਤਾਂ ਕੋਈ ਮੁੜ ਕੇ ਪਸ਼ੂਆਂ ਨੂੰ ਜੰਗਲ ਦੇ ਵਿੱਚ ਚਾਰਨ ਵਾਸਤੇ ਘਾਹ ਆਦਿਕ ਲਈ ਨਹੀਂ ਲੈ ਕੇ ਜਾਇਆ ਕਰੇਗਾ। ਜਦੋਂ ਇਸ ਨੇ ਦੁਖੀ ਹਿਰਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਫਰਿਆਦ ਕੀਤੀ, ਬੇਨਤੀ ਕੀਤੀ, ਤਾਂ ਦੁਖੀਆਂ ਦੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀ ਬੇਨਤੀ ਸੁਣ ਕੇ ਬਹੁਤ ਹੀ ਧੀਰਜ ਦਿੱਤਾ ਕਿ ਗੁਰਸਿੱਖਾ ਡੋਲ ਲਾ, ਹੌਸਲਾ ਰੱਖ, ਤੇਰੀ ਬੇਨਤੀ ਵੀ ਜ਼ਰੂਰ ਪ੍ਰਵਾਨ ਹੋਏਗੀ ਗੁਰੂ ਘਰ ਦੇ ਅੰਦਰ।
ਦਾਸ ਸੰਗ ਐਸੇ ਬਚ ਕੀਨੋ,
ਉਸ ਵਕਤ ਸੇਵਕ ਦੇ ਤਾਂ ਹੀ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਰਨਾ ਕੀਤੇ ਹਨ।
ਤੂਰਨ ਆਨ ਤੁਰੰਗ ਹਮਾਰਾ,
ਸਤਿਗੁਰੂ ਜੀ ਲੰਗਰ ਵੱਲ ਨੂੰ ਨਹੀਂ ਗਏ। ਸਤਿਗੁਰੂ ਜੀ ਕਹਿੰਦੇ ਪਹਿਲਾਂ ਇਹ ਫਰਿਆਦੀ ਦੁਖੀ ਸਿੱਖ ਨੇ ਆ ਕੇ ਫਰਿਆਦ ਕੀਤੀ ਹੈ, ਪਹਿਲਾਂ ਇਹਦਾ ਹੀ ਦੁੱਖ ਦੂਰ ਕਰੀਏ, ਫੇਰ ਹੀ ਲੰਗਰ ਵੱਲ ਚਾਲਾ ਪਾਵਾਂਗੇ। ਇਹ ਸਾਧ ਸੰਗਤ ਜੀ, ਇਹ ਸਤਿਗੁਰਾਂ ਦੇ ਪੂਰਨੇ ਸਨ ਪਾਏ ਹੋਏ। ਜਦੋਂ ਗਜਨਵੀ ਤੋਂ ਸਾਧ ਸੰਗਤ ਜੀ ਅਬਦਾਲੀ ਵਰਗੇ ਜ਼ਾਲਮ ਇੱਥੇ ਚੜ੍ਹ ਕੇ ਆਉਂਦੇ, ਵੱਡੇ ਵੱਡੇ ਜਰਬਾਣੇ ਪਠਾਨ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਹਿੰਦ ਦੇ ਉੱਤੇ ਹਮਲੇ ਕਰਦੇ, ਇੱਥੋਂ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਨੂੰ ਲੁੱਟਦੇ ਔਰ ਜ਼ਬਰਦਸਤੀ ਸਾਧ ਸੰਗਤ ਜੀ ਪਕੜ ਪਕੜ ਕੇ ਉਹਨਾਂ ਨੂੰ ਲੈ ਜਾਂਦੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਗਜਨੀ ਦੇ ਬਾਜ਼ਾਰਾਂ ਦੇ ਵਿੱਚ, ਗਜਨੀ ਦੀਆਂ ਮੰਡੀਆਂ ਦੇ ਅੰਦਰ ਉਹਨਾਂ ਨੂੰ ਟਕੇ ਟਕੇ ਵਿੱਚ ਵੇਚਿਆ ਕਰਦੇ ਸਨ। ਤਾਂ ਉਦੋਂ ਗੁਰੂ ਕੇ ਖਾਲਸੇ ਨੂੰ ਜਿੱਥੇ ਜਿੱਥੇ ਖਬਰ ਮਿਲਣੀ, ਜਾ ਕਰਕੇ ਜ਼ਾਲਮਾਂ ਦੇ ਪੰਜਿਆਂ ਦੇ ਵਿੱਚੋਂ ਹਿੰਦ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਬਚਾਉਣੀ, ਉਹਨਾਂ ਨੂੰ ਬਚਾ ਕੇ ਜ਼ਾਲਮਾਂ ਦੇ ਪੰਜੇ ਵਿੱਚੋਂ ਖੋਹ ਕੇ ਜੰਗ ਦੇ ਵਿੱਚ ਸ਼ਹੀਦੀਆਂ ਪਾ ਪਾ ਕੇ ਉਹਨਾਂ ਦੇ ਘਰਾਂ ਵਿੱਚ ਇੱਜ਼ਤ ਦੇ ਨਾਲ ਪਹੁੰਚਾਉਣਾ, ਔਰ ਇੱਕ ਵਾਰੀ ਬੱਲੋ ਕੇ ਹੈਡ ਤੇ ਸਿੰਘ ਸਾਧ ਸਿੰਘ ਜੀ ਪੰਗਤਾਂ ਲਾ ਕੇ ਬੈਠੇ ਸਨ, ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਔਰ ਭਾਈ ਤਾਰੂ ਸਿੰਘ ਜੀ ਵਰਗੇ ਗੁਰਸਿੱਖ। ਭਾਈ ਤਾਰੂ ਸਿੰਘ ਜੀ ਆਪਣੇ ਘਰੋਂ ਪ੍ਰਸ਼ਾਦੇ ਤਿਆਰ ਕਰਕੇ ਸੀਸ ਉੱਤੇ ਟੋਕਰਾ ਲੈ ਕੇ ਪ੍ਰਸ਼ਾਦਾ ਵਰਤਾਉਣ ਲਈ ਜੰਗਲ ਵਿੱਚ ਸਿੰਘਾਂ ਨੂੰ ਆਏ। ਖਾਲਸੇ ਦੀਆਂ ਪੰਗਤਾਂ ਲੱਗ ਗਈਆਂ ਔਰ ਹੱਥਾਂ 'ਤੇ ਪ੍ਰਸ਼ਾਦੇ ਰੱਖ ਦਿੱਤੇ ਗਏ। ਨਾਲ ਹੀ ਇੱਕ ਸਿੰਘ ਨੇ ਖਬਰ ਦਿੱਤੀ, ਖਾਲਸਾ ਜੀ ਤੁਸੀਂ ਪ੍ਰਸ਼ਾਦਾ ਛਕਣ ਵਿੱਚ ਮਸਤ ਹੋ ਰਹੇ ਹੋ, ਦੂਸਰੇ ਪਾਸੇ ਜ਼ਾਲਮ ਧਾਵੜੀ ਹਿੰਦੁਸਤਾਨ ਦੀਆਂ ਇਸ ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਕੜ ਕੇ ਜਿਵੇਂ ਕੋਈ ਵੱਗ ਨੂੰ ਅੱਗੇ ਲਾ ਕੇ ਤੁਰ ਪੈਂਦਾ ਜਰਵਾਣਾ ਤਾਕਤਵਰ ਮਨੁੱਖ, ਇਸ ਤਰ੍ਹਾਂ ਧੀਆਂ ਭੈਣਾਂ ਨੂੰ ਜ਼ਬਰਦਸਤੀ ਆਪਣੇ ਦੇਸ਼ ਵਿੱਚ ਲੈ ਕੇ ਜਾ ਰਹੇ ਹੈ। ਉਹਨਾਂ ਦੀ ਇੱਜ਼ਤ ਬਚਾਉਣੀ, ਉਹਨਾਂ ਦੀ ਰੱਖਿਆ ਕਰਨੀ ਖਾਲਸੇ ਦਾ ਧਰਮ ਹੈ। ਇਤਿਹਾਸ ਵਿੱਚ ਆਉਂਦਾ ਸਿੰਘਾਂ ਨੇ ਆਪਣੇ ਹੱਥਾਂ 'ਤੇ ਰੱਖੇ ਪ੍ਰਸ਼ਾਦੇ ਉੱਥੇ ਹੀ ਟੋਕਰਿਆਂ ਦੇ ਵਿੱਚ ਰੱਖ ਦਿੱਤੇ, ਨਾ ਜਲ ਛਕਿਆ ਨਾ ਪ੍ਰਸ਼ਾਦਾ। ਕਹਿੰਦੇ ਖਾਲਸਾ ਜੀ ਪਹਿਲਾਂ ਉਹਨਾਂ ਬਹੁ ਬੇਟੀਆਂ ਨੂੰ ਇਸ ਹਿੰਦ ਦੀਆਂ ਧੀਆਂ ਨੂੰ ਅਸੀਂ ਬਚਾ ਕੇ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਉਹਨਾਂ ਦੇ ਘਰੇ ਪਹੁੰਚਾਵਾਂਗੇ, ਬਾਅਦ ਵਿੱਚ ਹੀ ਪ੍ਰਸ਼ਾਦਾ ਛਕਾਂਗੇ। ਐਸੇ ਪਰ ਉਪਕਾਰ ਖਾਲਸੇ ਨੇ ਕੀਤੇ, ਪਰ ਇਹ ਸਿੱਖਿਆ ਕਿੱਥੋਂ ਲਈ? ਇਸ ਗੁਰ ਇਤਿਹਾਸ ਵਿੱਚੋਂ ਗੁਰੂ ਕੇ ਸਿੱਖ ਨੇ, ਗੁਰੂ ਕੇ ਖਾਲਸੇ ਨੇ ਪ੍ਰੇਰਨਾ ਲਈ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ, ਲੰਗਰ ਦੀ ਬੇਨਤੀ ਹੋ ਚੁੱਕੀ ਹੈ, ਲੰਗਰ ਤਿਆਰ ਹੈ, ਪਰ ਸਤਿਗੁਰੂ ਜੀ ਨੇ ਆਪਣੇ ਖਾਸ ਸੇਵਕ ਨੂੰ ਜਿਹੜਾ ਘੋੜਾ ਤਿਆਰ ਕਰਨ ਵਾਲਾ ਸੀ ਉਹਨੂੰ ਪਾਸ ਬੁਲਾਇਆ, ਕਹਿੰਦੇ ਭਾਈ ਸਭ ਤੋਂ ਪਹਿਲਾਂ ਸਾਡਾ ਘੋੜਾ ਤਿਆਰ ਕਰਕੇ ਲਿਆਓ, ਪਹਿਲਾਂ ਇਸ ਸਿੱਖ ਦੀ ਇਸ ਦੁਖੀ ਦੀ ਬੇਨਤੀ ਮੰਨ ਕੇ ਇਸ ਦੀ ਰੱਖਿਆ ਵਾਸਤੇ, ਇਸ ਦੇ ਮਾਲ ਪਸ਼ੂ ਦੀ ਰੱਖਿਆ ਵਾਸਤੇ ਇਹਦੀ ਸਹਾਇਤਾ ਕਰੀਏ, ਫੇਰ ਹੀ ਲੰਗਰ ਛਕਾਂਗੇ। ਇਉਂ ਸੱਚੇ ਪਾਤਸ਼ਾਹ ਜੀ ਨੇ ਕਾਹਲੀ ਨਾਲ ਆਗਿਆ ਕੀਤੀ ਕਿ ਤੂਰਨ ਛੇਤੀ ਤੋਂ ਛੇਤੀ ਸਾਡਾ ਘੋੜਾ ਤਿਆਰ ਕਰਕੇ ਲਿਆਓ ਕਾਠੀ ਸਜਾ ਕੇ।
ਸੁਣਤ ਹੁਕਮ ਕੋ ਜੀਨ ਸੁਧਾਰਾ।
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਬੜੀ ਚੰਗੀ ਤਰ੍ਹਾਂ ਸਿੱਖ ਨੇ ਘੋੜੇ ਦੇ ਉੱਤੇ ਕਾਠੀ ਕੱਸੀ ਹੈ, ਚੰਗੀ ਤਰ੍ਹਾਂ ਘੋੜਾ ਤਿਆਰ ਕੀਤਾ।
ਪੈਂਦਾ ਵਿਧੀਆ ਆਦਿ ਜੇ ਸੂਰ।
ਸਤਿਗੁਰਾਂ ਦੀ ਹਜ਼ੂਰੀ ਵਿੱਚ ਪੈਂਦੇ ਖਾਂ ਬਾਬਾ ਵਿਧੀ ਚੰਦ ਜੀ ਵਰਗੇ ਜਿਹੜੇ ਸੂਰਮੇ ਸਨ, ਬਹਾਦਰ ਸਨ, ਯੋਧੇ ਸਨ।
ਤਿਆਰ ਤੁਰਤ ਲੱਖ ਚੜੇ ਹਜ਼ੂਰ।
ਸਾਰਿਆਂ ਨੇ ਵੇਖਿਆ ਕਿ ਸਤਿਗੁਰਾਂ ਨੇ ਤਾਂ ਤਿਆਰੀ ਕਰ ਦਿੱਤੀ ਹੈ ਜੰਗਲ ਵੱਲ ਨੂੰ ਜਾਣ ਦੀ। ਉਸੇ ਵਕਤ ਹੀ ਤਿਆਰੀ ਕਰਕੇ ਤੁਰੰਤ ਹੀ ਸੂਰਮੇ ਸਤਿਗੁਰੂ ਜੀ ਦੇ ਨਾਲ ਚੱਲ ਪਏ ਆ, ਘੋੜਿਆਂ ਤੇ ਸਵਾਰ ਹੋ ਕੇ, ਸ਼ਸਤਰ ਲੈ ਕੇ।
ਹੈ ਕੋ ਹੇਰ ਜੋ ਹੋਇਓ ਤਿਆਰ।
ਕਿਉਂਕਿ ਸਤਿਗੁਰਾਂ ਦਾ ਘੋੜਾ ਜਿਹੜਾ ਤਿਆਰ ਹੋਇਆ, ਉਸ ਨੂੰ ਵੇਖ ਕੇ ਸਾਰਿਆਂ ਨੇ ਤਿਆਰੀ ਕਰ ਦਿੱਤੀ ਕਿ ਸਤਿਗੁਰਾਂ ਨੇ ਕਿਤੇ ਕਿਸੇ ਪਾਸੇ ਨੂੰ ਚਾਲਾ ਪਾਉਣ ਦੀ ਤਿਆਰੀ ਕੀਤੀ ਹੈ, ਇਹ ਸੰਕੇਤ ਹੈ। ਇਸ ਲਈ ਸਾਰੇ ਤਿਆਰ ਹੋ ਪਏ ਸਤਿਗੁਰਾਂ ਦੇ ਨਾਲ ਜਾਣ ਵਾਸਤੇ।
ਸਤਿਗੁਰ ਭਏ ਤੁਰਤ ਅਸਵਾਰ।
ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਤੁਰੰਤ ਹੀ ਘੋੜੇ ਤੇ ਸਵਾਰ ਹੋ ਗਏ, ਇੱਕ ਪਲ ਦੀ ਵੀ ਢਿੱਲ ਨਹੀਂ ਲਾਈ। ਐਡੇ ਗਰੀਬ ਨਵਾਜ, ਗਰੀਬਾਂ ਦੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਦਿਆਲੂ ਸਤਿਗੁਰੂ ਹਨ।
ਸੰਗ ਸੁਪਟ ਇੱਕ ਸੌ ਚੜ ਚਾਲੇ।
ਸੌਕ ਦੇ ਲਗਭਗ ਸੂਰਮੇ ਸਤਿਗੁਰੂ ਜੀ ਦੇ ਨਾਲ ਚੜ ਕੇ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਤੁਰ ਪਏ ਹੈ।
ਅੱਗੇ ਕਰ ਸਿੱਖ ਗਮ ਨੇ ਨਾਲੇ।
ਔਰ ਜਿਹੜਾ ਸਿੱਖ ਆਇਆ ਸੀ ਕਿ ਮਹਾਰਾਜ ਫਲਾਨੀ ਦਿਸ਼ਾ ਵਿੱਚ ਫਲਾਨੇ ਜੰਗਲ ਵਿੱਚ ਸ਼ੇਰ ਬੜੀ ਮਾਰ ਕਰਦਾ ਪਸ਼ੂਆਂ ਦੀ, ਉਸ ਦਿਸ਼ਾ ਵੱਲ ਨੂੰ ਸਤਿਗੁਰਾਂ ਨੇ ਉਸ ਸਿੱਖ ਨੂੰ ਅੱਗੇ ਕੀਤਾ, ਭਾਈ ਤੂੰ ਅੱਗੇ ਚੱਲ, ਸਾਨੂੰ ਉਹ ਥਾਂ ਟਿਕਾਣਾ ਦੱਸ। ਮਗਰ ਮਗਰ ਸਤਿਗੁਰੂ ਜੀ ਅਤੇ ਸੂਰਮੇ ਤਿਆਰ ਪ੍ਰਤਿਆਰ ਹੋ ਕੇ ਚੱਲ ਪਏ ਹੈ।
ਦੇਖਿਓ ਸੋ ਥਾਂ ਦਿਖਾਵਾ।
ਜਿਹੜਾ ਉਹ ਸਿੱਖ ਨੇ, ਪ੍ਰੇਮੀ ਨੇ ਥਾਂ ਦੱਸਿਆ ਕਿ ਮਹਾਰਾਜ ਇੱਥੇ ਅੱਜ ਸੁਬਹਾ ਸੁਬਹਾ ਹੀ ਸ਼ੇਰ ਨੇ ਬੜੀ ਭਾਰੀ ਮਾਰ ਕੀਤੀ ਹੈ, ਹਮਲਾ ਕੀਤਾ ਮੇਰੇ ਪਸ਼ੂਆਂ ਦੇ ਉੱਤੇ। ਉਹ ਥਾਂ ਸਤਿਗੁਰਾਂ ਨੂੰ ਦਿਖਾਉਣਾ ਕੀਤਾ ਹੈ ਇਸ਼ਾਰੇ ਦੇ ਨਾਲ।
ਜਾਏ ਪਰਵੇਸ਼ੇ ਬਣ ਕੇ ਥਾਵਾ।
ਔਰ ਸਤਿਗੁਰੂ ਜੀ ਜੰਗਲ ਦੇ ਵਿੱਚ ਪ੍ਰਵੇਸ਼ ਹੋ ਗਿਆ ਉਹ ਜਗ੍ਹਾ ਦੇਖਣ ਵਾਸਤੇ।
ਕਾਨਨ ਗਾਡੋ ਬਹੁਤ ਬਿਲੋਕਾ।
ਬੜਾ ਗਾੜਾ ਜੰਗਲ ਹੈ, ਬੜਾ ਸੰਘਣਾ ਜੰਗਲ ਹੈ, ਭਿਆਨਕ ਜੰਗਲ ਹੈ। ਉਸ ਜੰਗਲ ਨੂੰ ਚੰਗੀ ਤਰ੍ਹਾਂ ਆਲੇ ਦੁਆਲੇ ਸਤਿਗੁਰਾਂ ਨੇ ਨਿਗਾਹ ਮਾਰ ਕੇ ਤੱਕਿਆ ਹੈ।
ਯਹਾਂ ਗਮਨ ਹੈ ਕੋ ਮਗ ਰੋਕਾ।
ਔਰ ਜਿੱਥੇ ਸ਼ੇਰ ਨੇ ਸਾਧ ਸੰਗਤ ਜੀ ਪਸ਼ੂਆਂ ਦਾ ਰਸਤਾ ਰੋਕ ਕੇ ਪਸ਼ੂਆਂ ਤੇ ਹਮਲਾ ਕੀਤਾ ਸੀ, ਸਤਿਗੁਰਾਂ ਨੇ ਉਸ ਰਸਤੇ ਤੇ ਉਸ ਟਿਕਾਣੇ ਤੇ ਜਾ ਕੇ ਆਪਣਾ ਘੋੜਾ ਰੋਕ ਲਿਆ।
ਇਹ ਸਿੱਖ ਨੇ ਸੋ ਥਾਨ ਬਤਾਇਓ।
ਔਰ ਸਿੱਖ ਨੇ ਉਹ ਜਗ੍ਹਾ ਵੀ ਦੱਸ ਦਿੱਤੀ ਕਿ ਮਹਾਰਾਜ ਇੱਥੇ ਹੀ ਕੱਲ ਔਰ ਅੱਜ ਮੇਰੇ ਪਸ਼ੂਆਂ ਦੇ ਉੱਤੇ ਹਮਲਾ ਕਰਕੇ ਪਸ਼ੂ ਮਾਰੇ ਹੈ।
ਕੇਹਰ ਤਹਾਂ ਨਦਰ ਨਹ ਆਇਓ।
ਪਰ ਜਦੋਂ ਉੱਥੇ ਵੇਖਿਆ ਸ਼ੇਰ ਕਿਸੇ ਚਾਰੇ ਪਾਸੇ ਵੀ ਨਿਗਾਹ ਮਾਰੀ ਨਜ਼ਰ ਨਾ ਆਇਆ, ਕਿਸੇ ਨੂੰ ਦਿਸਿਆ ਨਾ ਸ਼ੇਰ, ਜਦੋਂ ਉਸ ਥਾਂ ਤੇ ਪੁੱਜੇ ਹੈ।
ਗੁਰ ਲਾਗੇ ਤਹ ਕਰਨ ਅਖੇਰੇ।
ਸਤਿਗੁਰੂ ਮਹਾਰਾਜ ਜੀ ਉੱਥੇ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕਿ ਭਾਈ ਸਾਰੇ ਬੜੀ ਯੋਜਨਾਬੰਦੀ ਦੇ ਨਾਲ ਔਰ ਬੜੀ ਸਾਵਧਾਨੀ ਦੇ ਨਾਲ, ਬੜੀ ਤਿਆਰ ਪ੍ਰਤਿਆਰ, ਪੂਰੀ ਤਿਆਰੀ ਦੇ ਨਾਲ ਸ਼ੇਰ ਦੀ ਭਾਲ ਕਰੋ, ਖੋਜ ਕਰੋ, ਤਾਂ ਕਿ ਲੋਕਾਂ ਦਾ ਜਿਹੜਾ ਦੁੱਖ ਹੈ ਦੂਰ ਕੀਤਾ ਜਾਏ, ਇਹਨਾਂ ਲੋਕਾਂ ਦੀ ਰੱਖਿਆ ਵਾਸਤੇ ਮਦਦ ਕੀਤੀ ਜਾਏ।
ਸੂਕਰ ਸਸੇ ਮਿਰਗਾਨ ਕਨੇਰੇ।
ਜਿੰਨੇ ਵੀ ਸੂਰ ਅਤੇ ਸ਼ੇਰ ਔਰ ਇਸੇ ਹੀ ਤਰ੍ਹਾਂ ਸਾਧ ਸਿੰਘ ਜੀ ਮਿਰਗ ਆਦਿ ਜੰਗਲ ਦੇ ਵਿੱਚ ਤੁਰੇ ਫਿਰਦੇ ਸਨ।
ਸਭ ਸੋ ਕਹਿਓ ਖੋਜੀ ਹੈ ਸ਼ੇਰ।
ਸਤਿਗੁਰੂ ਜੀ ਨੇ ਕਿਹਾ ਭਾਈ ਇਹ ਜੰਗਲੀ ਜਿਹੜਾ ਜੰਗਲ ਹੈ, ਇਹ ਜਾਨਵਰਾਂ ਵਾਲਾ, ਖੂੰਖਾਰ ਜਾਨਵਰ ਵੀ ਇਹਦੇ ਵਿੱਚ ਰਹਿੰਦੇ ਹੈ, ਦੂਸਰੇ ਵੀ ਪਸ਼ੂਆਂ ਦਾ ਵਾਸਾ ਹੈ। ਪਰ ਸਾਰਿਆਂ ਨੇ ਧਿਆਨ ਨਾਲ ਇਹੋ ਹੀ ਵੇਖਣਾ ਕਿ ਜਿਹੜੇ ਸ਼ੇਰ ਨੇ ਪਸ਼ੂ ਮਾਰੇ ਹੈ, ਉਸੇ ਸ਼ੇਰ ਦੀ ਖੋਜ ਕਰਨੀ ਹੈ, ਭਾਲ ਕਰਨੀ, ਉਸੇ ਨੂੰ ਲੱਭਣਾ ਹੈ।
ਇਹ ਤੋਤ ਫਿਰ ਕਰ ਲੀਜਾ ਹੇਰ।
ਇੱਧਰ ਉੱਧਰ ਫਿਰ ਤੁਰ ਕੇ ਚੰਗੀ ਤਰ੍ਹਾਂ ਵੇਖੋ ਕਿ ਕਿੱਥੇ ਸ਼ੇਰ ਲੁਕਿਆ ਹੋਇਆ ਹੈ।
ਆਮ ਇੱਕ ਖਾਏ ਤ੍ਰਿਪਤ ਹੋਏ ਪਰਿਓ।
ਸ਼ੇਰ ਸਾਧ ਸਿੰਘ ਦੀ ਗਾਵਾਂ ਮੱਝਾਂ ਦਾ ਮਾਸ ਖਾ ਕੇ ਰੱਜ ਕੇ ਇੱਕ ਥਾਂ ਤੇ ਸੁੱਤਾ ਪਿਆ ਹੋਇਆ ਸੀ।
ਮਹਿ ਗਮਨਿਓ ਕਿਤ ਉਧਰ ਜੇ ਭਰਿਓ।
ਔਰ ਆਪਣਾ ਪੇਟ ਭਰ ਕੇ ਇੱਕ ਥਾਂ ਤੇ ਆਰਾਮ ਕਰ ਰਿਹਾ ਸੀ, ਨੀਂਦ ਵਿੱਚ ਸੁੱਤਾ ਪਿਆ ਸੀ, ਹੋਰ ਕਿਤੇ ਦੂਰ ਨਹੀਂ ਗਿਆ। ਨੇੜੇ ਹੀ ਸ਼ੇਰ ਨੇ ਮਾਸ ਖਾਣ ਤੋਂ ਬਾਅਦ ਪੇਟ ਭਰ ਕੇ ਰੱਜ ਕੇ ਸੌਣਾ ਕੀਤਾ।
ਸੁਪਤ ਹੋਏ ਇੱਕ ਕਿਸ ਝਾੜ ਮਝਾਰ
ਸਿੱਖ ਕਹਿਣ ਲੱਗੇ ਕਿਸੇ ਝਾੜੀ ਦੇ ਵਿੱਚ ਵੱਡੇ ਝਾੜ ਵਿੱਚ ਸੁੱਤਾ ਹੋਏਗਾ ਕਿਉਂਕਿ ਭੁੱਖਾ ਹੀ ਸ਼ੇਰ ਸ਼ਿਕਾਰ ਕਰਦਾ ਜਦੋਂ ਰੱਜ ਜਾਏ ਫਿਰ ਸ਼ਿਕਾਰ ਨਹੀਂ ਕਰਦਾ ਭਾਵੇਂ ਆਲੇ ਦੁਆਲੇ ਦੇ ਪਸ਼ੂ ਪੰਛੀ ਜਿੰਨੇ ਮਰਜ਼ੀ ਤੁਰੇ ਫਿਰਨ ਫਿਰ ਵਾਰ ਨਹੀਂ ਕਰਦਾ ਇਸ ਲਈ ਕਿਸੇ ਨਾ ਕਿਸੇ ਥਾਂ ਤੇ ਝਾੜ ਵਿੱਚ ਸੁੱਤਾ ਪਿਆ ਹੋਏਗਾ
ਕਰੋ ਤੁਫੰਗਨ ਕੋ ਕੜਕਾਰ
ਝਾੜਾਂ ਵਿੱਚੋਂ ਲੱਭਣਾ ਬੜਾ ਔਖਾ ਸਤਿਗੁਰੂ ਜੀ ਕਹਿੰਦੇ ਬੰਦੂਕ ਦੀ ਗੋਲੀ ਚਲਾਓ ਦੇ ਖੜਾਕ ਦੇ ਨਾਲ ਸ਼ੇਰ ਸ਼ੇਰ ਜ਼ਰੂਰ ਉੱਠੇਗਾ ਇਸ ਲਈ ਬੰਦੂਕ ਦਾ ਖੜਕਾ ਕਰਨ ਵਾਸਤੇ ਬੰਦੂਕ ਦੇ ਵਿੱਚ ਪੁਰਾਣੇ ਸਮਿਆਂ ਵਿੱਚ ਤੋੜੇਦਾਰ ਬੰਦੂਕਾਂ ਹੋਇਆ ਕਰਦੀਆਂ ਸਨ ਉਹਨਾਂ ਦੇ ਵਿੱਚ ਗੋਲੀਆਂ ਪਾ ਕੇ ਸਿੱਖਾਂ ਨੇ ਉਸ ਵਕਤ ਬੰਦੂਕ ਚਲਾ ਕੇ ਬੰਦੂਕਾਂ ਦੀ ਛਲਕ ਕੀਤੀ ਔਰ ਬਹੁਤ ਤੜ ਤੜ ਕਰਕੇ ਖੜਾਕ ਹੋਇਆ
ਇਤ ਉਤ ਤੇ ਗਨ ਤੁਪਕ ਚਲਾਈ
ਇਧਰੋਂ ਉਧਰੋਂ ਦੋ ਤਿੰਨ ਥਾਵਾਂ ਤੋਂ ਨਿਸ਼ਾਨਾ ਉੱਪਰ ਦੀ ਹਵਾ ਦੇ ਵਿੱਚ ਕਰਕੇ ਅਸਮਾਨ ਵੱਲ ਤੱਕ ਕੇ ਬੰਦੂਕਾਂ ਦੀ ਛਲਕ ਛੱਡੀ ਗੋਲੀਆਂ ਚਲਾਉਣਾ ਕੀਤੀਆਂ
ਜਾ ਕੇ ਉਹ ਸ਼ੇਰ ਲੀਨ ਅੰਗਰਾਈ
ਜਦੋਂ ਬੜਾ ਬੰਦੂਕਾਂ ਦਾ ਖੜਾਕ ਸੁਣਿਆ ਗੋਲੀਆਂ ਦੀ ਆਵਾਜ਼ ਸੁਣੀ ਤਾਂ ਸ਼ੇਰ ਜਾਗ ਪਿਆ ਔਰ ਜਾਗ ਕੇ ਪਹਿਲਾਂ ਸ਼ੇਰ ਨੇ ਸਾਧ ਸੰਗਤ ਜੀ ਅੰਗੜਾਈ ਲੈਣਾ ਕੀਤੀ ਆ ਉੱਠਿਆ ਹੈ
ਮਹਾ ਕੇਹਰੀ ਭੀਖਨ ਭਾਰਾ
ਔਰ ਬੜਾ ਕੇਹਰੀ ਸ਼ੇਰ ਹੈ ਸਾਧ ਸੰਗਤ ਜੀ ਸ਼ੇਰ ਬੱਬਰ ਸ਼ੇਰ ਔਰ ਕੇਹਰੀ ਸ਼ੇਰ ਇਹ ਵੱਖ ਵੱਖ ਨਸਲਾਂ ਹਨ ਸਿਆਣੇ ਪੁਰਸ਼ ਦੱਸਦੇ ਹੈ ਕਿ ਇੱਕ ਹਾਥੀ ਜਿੰਨਾ ਬਲ ਇੱਕ ਆਮ ਸ਼ੇਰ ਵਿੱਚ ਔਰ ਸੌ ਸ਼ੇਰ ਜਿੰਨਾ ਬਲ ਬੱਬਰ ਸ਼ੇਰ ਵਿੱਚ ਔਰ ਸੌ ਬੱਬਰ ਸ਼ੇਰ ਜਿੰਨਾ ਬਲ ਇੱਕ ਕੇਹਰੀ ਸ਼ੇਰ ਵਿੱਚ ਹੁੰਦਾ ਇਸ ਲਈ ਬਹੁਤ ਭਿਆਨਕ ਬੜਾ ਬਲੀ ਕੇਹਰੀ ਸ਼ੇਰ ਸੀ ਜਿਹੜਾ ਇਸ ਜੰਗਲ ਦੇ ਵਿੱਚ ਸ਼ਿਕਾਰ ਕਰਿਆ ਕਰਦਾ ਸੀ
ਵੱਡੀ ਬੇਲ ਲਾਂਗਲ ਵੱਡ ਧਾਰਾ
ਔਰ ਸਾਧ ਸੰਗਤ ਜੀ ਬਹੁਤ ਵੱਡਾ ਸ਼ੇਰ ਭਾਵ ਜਿਹਦੀ ਬੜੀ ਵੱਡੀ ਪਿੱਠ ਹੈ ਔਰ ਬੜੀ ਲੰਮੀ ਜਿਹਦੀ ਪੂਛ ਹੈ ਔਰ ਬਹੁਤ ਹੀ ਬਲ ਵਾਲਾ ਸ਼ੇਰ ਹੈ
ਮੁਖ ਪਸਾਰ ਕਰ ਤਬ ਜੰਭਾਇਓ
ਔਰ ਉਸ ਵਕਤ ਆਪਣਾ ਮੁਖ ਟੱਡ ਕੇ ਸ਼ੇਰ ਨੇ ਉਬਾਸੀ ਲੈਣਾ ਕੀਤੀ ਮੁਖ ਦੁਆਰਾ
ਗਰਜਿਓ ਭੂਰ ਸਭਨ ਸੁਣ ਪਾਇਓ
ਫੇਰ ਗਰਜਿਆ ਔਰ ਸਾਰਿਆਂ ਨੇ ਸੁਣਿਆ ਸਾਧ ਸੰਗਤ ਜੀ ਜਦੋਂ ਸ਼ੇਰ ਉਬਾਸੀ ਲੈਂਦਾ ਨਾ ਉਸ ਵਕਤ ਦੂਰ ਦੂਰ ਤੱਕ ਇਹਦੇ ਮਾਸ ਦੀ ਬਦਬੋ ਫੈਲ ਜਾਂਦੀ ਹੈ ਔਰ ਸ਼ਿਕਾਰੀ ਅੰਦਾਜ਼ਾ ਲਾ ਲੈਂਦੇ ਆ ਕਿ ਇਸ ਇਲਾਕੇ ਵਿੱਚ ਸ਼ੇਰ ਜ਼ਰੂਰ ਘੁੰਮਦਾ ਔਰ ਫਿਰਦਾ ਹੈ ਇਸ ਲਈ ਉਸ ਵਕਤ ਸ਼ੇਰ ਨੇ ਬਹੁਤ ਵੱਡੀ ਉਬਾਸੀ ਲਈ ਔਰ ਉਸ ਤੋਂ ਬਾਅਦ ਗਰਜਿਆ ਗਰਜ ਤੋਂ ਬਾਅਦ ਉਹਦੀ ਗਰਜ ਸਾਰੇ ਜੰਗਲ ਦੇ ਵਿੱਚ ਸੁਣੀ ਗਈ
ਬਿਖਮ ਸਥਾਨ ਝਾੜ ਕੇ ਤਰੇ
ਔਰ ਸ਼ੇਰ ਬੜੇ ਕਠਿਨ ਥਾਂ ਤੇ ਝਾੜਾਂ ਦੇ ਵਿੱਚ ਖਲੋਤਾ ਹੋਇਆ ਸੀ
ਤਹਾਂ ਬਿਲੋ ਕਿਉਂ ਭੱਟ ਸੁੱਧ ਕਰੇ
ਜਦੋਂ ਸ਼ੇਰ ਨੂੰ ਵੇਖਿਆ ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਖਬਰ ਦਿੱਤੀ ਸੱਚੇ ਪਾਤਸ਼ਾਹ ਬੜੇ ਭਿਆਨਕ ਸੰਘਣੇ ਜੰਗਲ ਦੇ ਵਿੱਚ ਇੱਕ ਕੋਨੇ ਦੇ ਉੱਤੇ ਸ਼ੇਰ ਖਲੋਤਾ ਹੈ ਔਰ ਗਰਜ ਰਿਹਾ ਪੂਰੀ ਤਿਆਰੀ ਵਿੱਚ ਧੌਣ ਦੇ ਵਾਲ ਵੀ ਔਰ ਪੂਛ ਵੀ ਖੜੀ ਹੈ ਸ਼ੇਰ ਦੀ
ਸੁਣ ਗੁਰ ਬਲੀ ਤਹਾਂ ਚੱਲ ਗਏ
ਉਸ ਵਕਤ ਇੰਨੇ ਵੱਡੇ ਬਹਾਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਸਿੱਖਾਂ ਨੇ ਦੱਸਿਆ ਤਾਂ ਜਿੱਥੇ ਸ਼ੇਰ ਖਲੋਤਾ ਸੀ ਉਸ ਤਰਫ ਨੂੰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਚਲੇ ਗਏ
ਹਰ ਭੀਖਣ ਦੇਖਤ ਭਏ
ਦੇਖਿਆ ਕਿ ਸ਼ੇਰ ਬੜਾ ਭਿਆਨਕ ਬੜਾ ਬਲੀ ਆ ਸਤਿਗੁਰਾਂ ਨੇ ਵੇਖਿਆ ਨਿਗਾਹ ਮਾਰ ਕੇ
ਬਿਕਮ ਥਾਨ ਸੋ ਖਰੇ ਉਹ ਨਿਹਾਰੇ
ਔਰ ਵੇਖਿਆ ਕਿ ਬੜੇ ਭਿਆਨਕ ਥਾਂ ਤੇ ਖਲੋਤਾ ਜਿੱਥੇ ਜਾਣਾ ਬੜਾ ਮੁਸ਼ਕਲ ਹੈ ਬਹੁਤ ਸੰਘਣੇ ਜੰਗਲ ਦੇ ਵਿੱਚ ਝਾੜਾਂ ਦੇ ਓਹਲੇ ਖਲੋਤਾ ਹੈ ਐਸੇ ਕਠਿਨ ਥਾਂ ਤੇ ਵੇਖ ਕੇ ਸਤਿਗੁਰੂ ਜੀ ਨੇ ਤੱਕਿਆ ਕਿ ਬਹੁਤ ਜਾਣਾ ਕਠਿਨ ਹੈ ਮੁਸ਼ਕਲ ਹੈ
ਤੇ ਉਤਰਨ ਹਿਰਦੇ ਵਿਚਾਰੇ
ਉਸ ਵਕਤ ਹਿਰਦੇ ਵਿੱਚ ਵਿਚਾਰਿਆ ਕਿ ਘੋੜਾ ਨਹੀਂ ਇੱਥੇ ਜਾ ਸਕੇਗਾ ਆਪ ਘੋੜੇ ਤੋਂ ਉਤਰੇ ਕਿ ਤੁਰ ਕੇ ਆਪ ਜਾਵਾਂਗੇ ਸ਼ੇਰ ਦੇ ਪਾਸ ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਹਿਰਦੇ ਵਿੱਚ ਵਿਚਾਰ ਕੇ ਘੋੜੇ ਤੋਂ ਉਤਰਨਾ ਕੀਤਾ ਹੈ
ਨਹੀਂ ਤੁਫੰਗ ਸੰਗ ਇਸ ਮਾਰਾ
ਔਰ ਸਤਿਗੁਰੂ ਜੀ ਨੇ ਹਿਰਦੇ ਵਿੱਚ ਇਹ ਸੰਕਲਪ ਕੀਤਾ ਕਿ ਭਾਵੇਂ ਬੰਦੂਕ ਨਾਲ ਸ਼ੇਰ ਨੂੰ ਮਾਰ ਸਕਦੇ ਸਨ ਦੂਰੋਂ ਨਿਸ਼ਾਨਾ ਸਿੰਨ ਕੇ ਭਾਵੇਂ ਸ਼ੇਰ ਨੂੰ ਗੋਲੀ ਨਾਲ ਮਾਰ ਵੀ ਦਿੰਦੇ ਤਾਂ ਵੀ ਮਰ ਜਾਣਾ ਸੀ ਪਰ ਸਤਿਗੁਰੂ ਜੀ ਕਹਿੰਦੇ ਨਹੀਂ ਇਹ ਇਕੱਲਾ ਹੈ ਇਹਦੇ ਨਾਲ ਗੋਲੀ ਨਾਲ ਮੁਕਾਬਲਾ ਨਹੀਂ ਕਰਨਾ ਭਾਵ ਤੁਫੰਗ ਚਲਾ ਕੇ ਗੋਲੀ ਚਲਾ ਕੇ ਨਹੀਂ ਇਸ ਨੂੰ ਮਾਰਨਾ ਹੈ
ਖੜਗ ਸਿਪਰ ਕਹਿ ਸਮੁਖ ਸੰਘਾਰ
ਮਹਾਰਾਜ ਜੀ ਨੇ ਹਿਰਦੇ ਵਿੱਚ ਸੰਕਲਪ ਕੀਤਾ ਕਿ ਤਲਵਾਰ ਔਰ ਢਾਲ ਲੈ ਕੇ सामने ये वार लवेंगे फिर ये उत्ते वार करांगे। जिवें सूरमा जंग दे विच युद्ध करदा इसलिए दे सामने होके इनू मारांगे। ये मन विच कोई किसी तरह का ये डर भय जां मन विच हीन भावना ना रह जाए कि मैनू अचानक ही कैरा वांगू मार दिता, इसलिए इस शेर नू मैदाने जंग विच दे सामने होके मारना है।
नहीं तुरंग चलावन था
सतगुरु जी ने फिर उथो घोड़ा अगे नहीं चलाया, उथे रोक दिता अपना।
कंटक जोत तर खरे महान
जिथे बहुत कंडिया वाले झाड़ बेर बेरिया होर भी भयानक संघना जंगल और संघने जंगल दे विच कंडिया वाले संघने बिरछ खलोते हुए सन।
दीर्घ दाड़ा दारुन तुंड
की देखदे बड़िया लम्बिया लम्बिया दाड़ा और बड़ा भयानक मुख है शेर दा।
पग ने पग के नख तीखे सो प्रचंड
और पैरां दे जड़े नौ ओ भी बड़े तिखे और तेज हन तेज तो तेजी।
भीखन सटा उठाए टौर
और उस वक्त वेखिया के जड़ा शेर है उसने अपनी पूछ भी पिछों पा पूछ दा जड़ा पिछे गुच्छा ना वाला दा उन्हें भी तैयारी की हमला करन वास्ते। भयानक पूछ भी और वाला भी जड़िया पूछ है पिछे वाला वाली उसनू भी उच्चा किया और अपनी गर्दन दे बाल भी भयानक जेडे वो खड़े हो गए एकदम के हमले की तैयारी कर रहा। इस तरह की शेर ने पूरी तैयारी की है।
देत तरास जान भाकियत दौर
इन्ना डर शेर ने विखाया के मानो दौड़ के एकदम मारन वाले नू खा लेगा, जिंदा नहीं छड़ेगा। इन्नी तैयारी विच हमला करन वास्ते शेर ने भी पूरी तैयारी की है।
बड़े पखार गात पर परे
और साध संगत जी शरीर दे उत्ते सारे जिन्ने रोम सन खड़े हो गए शेर दे।
मानो गिर पर अह समसरे
मानो कहंदे जेड़ा शेर है मानो कहंदे दौड़ के एडा वड्डा हमला करेगा के मानो पहाड़ दे उत्ते पहाड़ दी तरह जिमें पहाड़ ते कोई हमला करदा इस तरह सतगुरां ते हमला करन दी तैयारी कीती है।
सरोण तरंगी आंख मनोहर
और लाल रंग दी आंखां उस वक्त शेर दिया खून खून वांगू जिमें लाल खून हुंदा इस तरह लाल खून वर्गी आंखां लाल कीतियां हुईयां हन।
उधर बिसद जह मृदल कनो है
जेदा बहुत वड्डा पेट बड़ा वड्डा सुंदर आकार है शेर दे शरीर दा।
गुरु उतर आके होए खरे
इधर सतगुरु महाराज जी भी घोड़े तो उतर के शेर दे सामने हो गए हन।
सिपर बाम कर दृढ़ तब तरे
सतगुरु जी ने खब्बे हाथ दे विच ढाल बड़ी पक्की तरह चंगी तरह मजबूती नाल पकड़ ली है।
ललकारियो गिद्दी क्यों खारियो
और सतगुरु महाराज जी ने ललकारा मारिया धारियां कहंदे उं पईयां जिवें शेर दे उत्ते पहाड़ वांगू धारियां बनियां हुईयां हन और पूरी तैयारी विच है शेर हमला करन दी तैयारी विच। जदों पूरा तैयार बर तैयार होया तां धन गुरु हरगोबिंद साहिब सच्चे पातशाह जी ने ललकारा मारिया कहण लगे ओ कहरा इत्थे खड़ा की वेखना कर हमला साडे उत्ते।
कह इम पाए रूप बो करियो
और सतगुरु सच्चे पातशाह जी ने शेर नू रोकण वास्ते पूरी तैयारी कीती है, ढाल अगे नू कीती है।
सुनत निकट पिख बड पबकारियो
जदों शेर ने सतगुरां दी ललकार सुनी उसे वक्त ही शेर गर्जिया और भबक के सतगुरां वल नू हमला कीता।
खरे जो पट है गन डर धारियो
जेड़े सूरमियां दे घोड़े सन ना जेड़े घोड़ियां ते सूरमे सवार होके आए जदों उन्हां घोड़ियां दे कन्नां विच शेर दी गर्ज दी आवाज पई ना शेर गर्जिया ता सारे घोड़े डर गए डरदे नाल।
भाजे आप आप को गए
घोड़े अपने आप ही डरदे मारे जिधर नू किसे दा मुख कीता उधर नू डरदे भज गए कोई थां ते ना खलोता।
मूतर परीख तजत को पए
और साध संग जी इन्नी गर्ज शेर दी भवक विच घोड़िया दा पेशाब ते लिद निकल गई इन्ना शेर बली सी।
एक है बार फांद कर आयो
और शेर भी इको वेरी दौड़ के हमला करन वास्ते सतगुरां ते आया।
तुंड प्रचंड परासत तायो
और बड़ा साध संगत जी भयानक मूह अड के हमला करन वास्ते सतगुरां ते पिया है शेर
दूर दूर थिर पिखै तमाशा
और जेडे सूरमे आ सतगुरां दी आग्या के साडे नेड़े नी किसे ने आउणा दूरों दूरों सिख संगतां और सूरमे सतगुरु जी दा ए सूर वीरता दा कौतक अज भी तमाशा वेखण वास्ते सारिआं दी टकटकी सारिआं दा ध्यान शेर वाल सतगुरां वाल लग्या होया वेखदे
चित बाज होत है पासा
और जिन्हां दे पास घोड़े सन घोड़िआं ते सवार सन जेड़े सूरमे
निज बल अखल करे मुख बाए
और साध संगत जी उस वक्त निज बल अखल
करे मुख बाए
और उस वक्त शेर ने अपना बल पा के सतगुरु सच्चे पातशाह जी वल नूं अपना मुख कीता हमला करन वास्ते
चरण सनख जुग उर्द उठाए
शेर ने हमला करन वास्ते दोनों पैर अपने सतगुरां ते हमला करन वास्ते उत्ते नूं कीते जदों शेर हमला करदा अपने पैरां नाल ते मुख नाल पहला पैरां नाल फिर मुख दा वार उस ढंग दे नाल शेर ने दोनों पैर अगे नूं कीते हमला करन वास्ते उठाए है धरती तों
उपर परयो आन कर ऐसे
जदों सतगुरां दे उत्ते आके पिया हमला करन वास्ते
तरै दबाए उठे नह जैसे
और हमला इस तरह कीता कि मैं थल्ले ही दब लवांगा उठण नहीं देंगा सतगुरां नूं कि जिहड़ा मनुख मेरे ते हमला करन आया इस नूं जिउंदा नहीं उठण देंगा पूरा जोर ला के उत्ते हमला कीता
फिर उपर जब आवन लागा
जदों सतगुरां दे सीस वल नूं शेर आउण लग्या क्योंकि सतगुरु जी जंगा जुद्धां दे करतब मीरी पीरी दे मालक सतगुरां वर्गे कौन कर सकदा सतगुरु जी भी ऐन नीवी थां ते और शेर नूं भी पूरा जोर लाउण दा सतगुरु जी ने मौका दिता कि अपनी पूरी ताकत विखा वीर अस आसन बैठ के पूरी सुचेतताई दे नाल सतगुरु जी शेर दा हमला झलण वास्ते बैठे है शेर ने सतगुरां दे सीस वल नूं मुख वल नूं जदों हमला कीता बड़ी ताकत दे नाल
आड सिपर को रोकस आगा
सतगुरु जी ने अपनी ढाल शेर दे पैरां दे अगे नौंदरां दे अगे सतगुरु जी ने अपनी ढाल अगे कीती है
रहे ओज कर अगर जो आवा
शेर बहुत वड्डा ओज बल ला के जदो हमला करन वास्ते अगे आया
ढाल चंजोरन बदन चलावा
सतगुरु महाराज जी दे उत्ते शेर ने जदो दोनों पैरां दे पंजे मारे ता सतगुरां दी ढाल नूं एक वेरी हिला दिता झंझोड़ दिता और अपना मुख भी शेर ने के ढाल नूं पासे करके मुख नाल ही हमला करा अपना मुंह बड़ी जोर दी ढाल दे उत्ते मारिया शेर ने हमला कीता ढाल नूं भी पासे करन वास्ते
तेह छिन गुर शमशेर निकासी
उस वक्त सतगुरां ने पहला शेर दा हमला अपनी ढाल उत्ते रोक के उसे वक्त अपने म्यान विचो सतगुरां ने श्री साहब कढ़ना कीती बड़ी फुर्ती दे नाल
भीखन भीखन चल चपलासी
और सतगुरां दी तलवार बड़ी तिखी और बिजली दी तरह चमकन वाली है ऐसी सुंदर श्री साहब है
रूपियो पाए दिड थंब समाना
सतगुरु जी दे बाल अगे शेर दी की ताकत चलनी सी जिमे थंब खलो जांदा इउं सतगुरां ने ढाल उत्ते शेर नूं रोक लिया ओदे पंजे भी ओदी धौण भी सिर भी शेर नूं हिलण नहीं दिता सतगुरां ने शेर दा जोर नहीं चलण दिता म्यान विचो श्री साहब कढ लई सतगुरां ने एकदम
नहीं थान ते चले सुजाना
और सतगुरु सच्चे पातशाह जी ने उस वक्त अपने थां ते ऐन अडोल तैयार पर तैयार होके हमला चल रहे हन सतगुरु जी नूं कौन हिला सकदा सुमेर पर्वत दी तरह सतगुरु जी अडोल बैठे है
कोप गुरु के मुख पर छायो
सतगुरां दे चेहरे उत्ते बीरस दियां लालियां नाल चेहरा साध संग जी लाल सुरख चढ़दे सूरज दी तरह मगदा है
कुटी नचत लाल होए आयो
और सतगुरां दे साध संग जी प्रभट्टे भी लाल सुरख हो गए है बीरस विच
बरकत अदर अरन द्रिग भए
और चेहरे दे जेहड़े नेत्र हन सतगुरां दे ओ भी लाल सुरख अग दी तरह मगदे है
सिपरत केला पूरब दए
ਸਾਧ ਸੰਗਤ ਜੀ ਵੇਖੋ ਸਤਿਗੁਰੂ ਜੀ ਦੀ ਕਮਾਲ। ਸਤਿਗੁਰਾਂ ਨੇ ਜੇ ਚਾਹੁੰਦੇ ਤਾਂ ਉਸੇ ਵਕਤ ਹੀ ਤਲਵਾਰ ਮਾਰ ਕੇ ਸ਼ੇਰ ਨੂੰ ਮੌਤ ਦੇ ਘਾਟ ਉਤਾਰ ਸਕਦੇ ਸਨ, ਪਰ ਮੀਰੀ ਪੀਰੀ ਦੇ ਮਾਲਕ ਨੇ ਦੇਖੋ ਇਹ ਜੇ ਜਾਨਵਰਾਂ ਨਾਲ ਪਸ਼ੂਆਂ ਨਾਲ ਵੀ ਯੁੱਧ ਕਰ ਰਹੇ ਆ, ਉਹਨਾਂ ਨਾਲ ਵੀ ਮਰਿਆਦਾ ਦੇ ਅਨੁਸਾਰ। ਜ਼ਾਲਮ ਵਾਰ ਕਰਦਾ ਦੋ ਦੋ ਤਿੰਨ ਤਿੰਨ ਵਾਰ ਆਪਣੇ ਤੇ ਲੈ ਕੇ ਫੇਰ ਵਾਰ ਕਰਦੇ ਸਨ। ਸ਼ੇਰ ਨੂੰ ਵੀ ਦੂਸਰਾ ਮੌਕਾ ਦੇਣ ਲਈ ਸਤਿਗੁਰਾਂ ਨੇ ਝੰਜੋੜਿਆ, ਝੰਜੋੜ ਕੇ ਪਿਛਾਂ ਸਿੱਟ ਦਿੱਤਾ। ਇੱਕ ਵਾਰੀ ਢਾਲ ਐਸੀ ਜ਼ੋਰ ਦੀ ਮਾਰੀ ਸਤਿਗੁਰਾਂ ਨੇ ਕਿ ਸ਼ੇਰ ਦੇ ਮਨ ਵਿੱਚ ਇਹ ਸ਼ੰਕਾ, ਇਹ ਮਨ ਵਿੱਚ ਕੋਈ ਤੌਖਲਾ ਨਾ ਰਹਿ ਜਾਏ ਕਿ ਮੈਨੂੰ ਅਵਸਰ ਨਹੀਂ ਮਿਲਿਆ ਦੁਬਾਰਾ ਹਮਲਾ ਕਰਨ ਦਾ। ਝੰਜੋੜਿਆ ਔਰ ਝੰਜੋੜ ਕੇ ਸਤਿਗੁਰਾਂ ਨੇ ਢਾਲ ਤੋਂ ਸ਼ੇਰ ਨੂੰ ਇੱਕਦਮ ਧੱਕ ਕੇ ਪਿੱਛੇ ਸਿੱਟ ਦਿੱਤਾ। ਉਹਨੂੰ ਮੌਕਾ ਦਿੱਤਾ ਕਿ ਦੁਬਾਰਾ ਫੇਰ ਵਾਰ ਕਰ, ਫੇਰ ਅਸੀਂ ਤੇਰੇ ਉੱਤੇ ਵਾਰ ਕਰਾਂਗੇ। ਸਮਾਂ ਨਹੀਂ ਹੁਣ ਸਾਧ ਸੰਗਤ ਜੀ ਅੱਗੇ ਜਾਣ ਦੀ ਆਗਿਆ ਦਿੰਦਾ, ਅਗਲਾ ਪ੍ਰਸੰਗ ਕੱਲ੍ਹ ਨੂੰ ਵਿਚਾਰਿਆ ਜਾਏਗਾ।